ਸੋ ਜੋ ਵੀ ਸਰੀਰਕ ਤਲ ਤੇ ਜੁੜਦਾ ਹੈ ਗੁਰੂ ਨਾਲ ਉਹ ਪਰਮਾਤਮਾ ਪਾ ਨਹੀਂ ਸਕਦਾ। ਸਰੀਰਕ ਤਲ ਤੇ ਜੁੜਨਾ ਕੀ ਹੈ? ਗੁਰੂ ਅੱਗੇ ਪਦਾਰਥਾਂ ਦੀਆਂ ਮੰਗਾਂ ਮੰਗ ਲੈਣੀਆਂ ਜੋ ਆਮ ਅਸੀਂ ਸੰਸਾਰੀ ਮੰਗਦੇ ਤੇ ਫਿਰ ਕੀ ਮੰਗਾਂ ਪੂਰੀਆਂ ਹੋਈਆਂ ਤੇ ਧੰਨਵਾਦ ਕਰ ਦਿੱਤਾ, ਜਵਾਬ ਦਿੱਤਾ, ਧੰਨਵਾਦ ਕੀਤਾ, ਸ਼ੁਕਰੀਆ ਕੀਤਾ ਤੇ ਬਸ। ਨਾਤਾ ਜ਼ਰੂਰ ਇਹ ਪਰ ਇਹ ਨਾਤਾ ਸਰੀਰ ਇਹ ਆਤਮਕ ਨਾਤਾ ਨਹੀਂ। ਆਤਮਕ ਨਾਤਾ ਕੀ ਹੈ? ਮੰਗ ਉੱਥੇ ਵੀ ਹੈ ਪਰ ਉੱਥੇ ਮੰਗ ਹੈ ਨਾਮ ਦੀ। ਇੱਕ ਨਾਮ ਤੋਂ ਸਿਵਾ ਹੋਰ ਕੋਈ ਮੰਗ ਹੀ ਨਹੀਂ। ਇਹ ਕੀ ਹੈ? ਮੁੱਦਾ ਕੀ ਹੈ ਕਿ ਅੰਦਰਲੀ ਜੋਤ ਜਗ ਜਾਏ। ਇਹ ਹੈ ਆਤਮਕ ਨਾਤਾ। ਤੋ ਗੁਰੂ ਨਾਲ ਆਤਮਕ ਨਾਤਾ ਜੋੜੋਗੇ ਤਾਂ ਪਰਮੇਸ਼ਰ ਦੀ ਆਸ ਰੱਖੋ। ਜਿੰਨਾ ਚਿਰ ਸਰੀਰਕ ਨਾਤਾ ਹੈ ਉਹਨਾਂ ਚਿਰ ਪਦਾਰਥ ਤੇ ਮਿਲਣਗੇ, ਦਾਤਾ ਦੇਂਦਾ ਹੀ ਹੈ। ਨਾਮ ਵੀ ਜਪੋਗੇ, ਪਦਾਰਥਾਂ ਦੀਆਂ ਮੰਗਾਂ ਕਰੋਗੇ, ਹੋਰ ਆ ਜਾਣਗੀਆਂ। ਲੇਕਿਨ ਇਸ ਤੋਂ ਵੱਧ ਆਤਮਾ ਉੱਚੀ ਜਾਂਦੀ ਨਹੀਂ। ਗੁਰੂ ਨਾਲ ਆਤਮਕ ਨਾਤਾ ਜੋੜੋਗੇ ਤੇ ਪਰਮਾਤਮਾ ਦੀ ਉਪਲਬਧੀ ਹੁੰਦੀ ਹੈ। ਭਾਵ ਇੱਕੋ ਹੀ ਮੰਗ ਕਿ ਨਾਮ ਦੀ ਪਾਛੀ, ਇੱਕੋ ਹੀ ਮੰਗ ਤੇ ਅੰਦਰੋਂ ਜਾਗੀ, ਅੰਦਰਲੀ ਜਾਗਤਾ, ਅੰਦਰਲਾ ਦੀਵਾ ਜਲ ਜਾ। ਇਹ ਹੈ ਆਤਮਕ ਜੋੜ ਗੁਰੂ ਨਾਲ। ਜਿਹੜੇ ਵੀ ਆਤਮਕ ਜਿੰਨੇ ਗੁਰੂਆਂ ਨੇ ਜੋੜ ਪਾਇਆ, ਜਿੰਨੇ ਭਗਤਾਂ ਨੇ ਜੋੜ ਪਾਇਆ, ਉਹਨਾਂ ਦਾ ਆਤਮਕ ਸੰਬੰਧ ਸੀ ਇਹ ਜੋੜ ਸੀ। ਸਾਡੇ ਸੰਸਾਰੀਆਂ ਦਾ ਸੰਸਾਰਕ ਸਰੀਰਕ ਜੋੜ ਹੀ ਰਹਿੰਦਾ ਹੈ, ਇਸੇ ਕਰਕੇ ਕੁਛ ਮਿਲਦਾ ਨਹੀਂ ਹੈ। ਆਤਮਾ ਉੱਚੀ ਨਹੀਂ ਉੱਠਦੀ, ਪਦਾਰਥਾਂ ਵਿੱਚ ਹੀ ਰਹਿ ਜਾਂਦੀ। ਤੋ ਜਿੰਨਾ ਚਿਰ ਬੰਦਾ ਬੱਝਿਆ ਪਦਾਰਥਾਂ ਨਾਲ, ਉਹ ਤੇ ਮਾਇਆ ਵਿੱਚ ਹੀ ਬੱਝਿਆ ਹੈ ਤੇ ਫਿਰ ਜਨਮ ਆਉਂਦਾ ਹੈ। ਇੱਥੇ ਇਸ ਸ਼ਬਦ ਵਿੱਚ ਇਹੀ ਦੱਸ ਰਹੇ ਨੇ ਕਿ ਗੁਰੂ ਨੂੰ ਮਨੁੱਖ ਨਾ ਜਾਣੋ, ਗੁਰੂ ਨੂੰ ਪਾਰ ਬ੍ਰਹਮ ਕਰਕੇ ਜਾਣੋ, ਕਿਉਂਕਿ ਗੁਰੂ ਦੀ ਗੁਰਤਾ ਸਾਡੇ ਆਯਾਮ ਤੋਂ ਬੜੀ ਉੱਚੀ ਹੈ, ਅਸੀਂ ਉਹਨੂੰ ਸਮਝ ਨਹੀਂ ਸਕਦੇ। ਹਾਂਜੀ, ਮਨ ਤਨ ਲਾਏ ਪਿਆਰ। ਹਾਂਜੀ, ਗੁਰਦੇਵ ਬੁੱਧ ਦਾਤਾ ਕੋ ਨਹੀਂ, ਗੁਰਮਨਸਾ ਪੂਰਨ ਹਾਰ ਕੋ ਨਹੀਂ, ਗੁਰਮਨਸਾ ਪੂਰਨ ਹਾਰ। ਇਹ ਪੂਰਾ ਇੱਕ ਸ਼ਬਦ ਹੈ, ਤੁਸੀਂ ਜੇ ਇੰਡੈਕਸ ਵਿੱਚ ਵੇਖ ਲਓ ਜਾਂ ਮੈਂ ਤੁਹਾਨੂੰ ਪੰਨਾ ਦੱਸ ਦਿਆਂਗਾ। ਰਾਮ ਹਮ ਸਤਿਗੁਰ ਪਾਰ ਬ੍ਰਹਮ ਹਰ ਕਰ ਮਾਨੇ,
ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਗੁਰ ਸਤਿਗੁਰ ਕੇ ਬਚਨ ਹਰ ਹਮ ਜਾਨੇ।
ਹਮ ਮੂੜ ਮੁਗਧ ਅਸ਼ੁੱਧ ਮਤ ਹੋਤੇ, ਅਸੀਂ ਤੇ ਮੂੜ ਮੂਰਖ, ਮੂੜ ਤੇ ਮੁਗਧ ਇੱਕੋ ਹੀ ਅਰਥ। ਅਸ਼ੁੱਧ ਮੈਲੀ ਬੁੱਧੀ ਵਾਲੇ, ਅਸ਼ੁੱਧ ਮਤ, ਅਸੀਂ ਸੰਸਾਰੀ ਜੀਵ ਤੇ ਮੂਰਖ ਹੁੰਦੇ ਹਾਂ। ਮੁਗਧ ਮੁਗਧ ਵੈਸੇ ਕਹਿੰਦੇ ਨੇ ਮਸਤ, ਬੈੜਾਂ ਚ ਮਸਤ। ਅਸ਼ੁੱਧ ਮਤ ਹੋਤੇ, ਸਾਡੀ ਮਤ ਸਦਾ ਮੈਲੀ ਰਹਿੰਦੀ ਹੈ। ਗੁਰ ਸਤਿਗੁਰ ਕੈ ਬਚਨੀ ਹਰੀ ਹਮ ਜਾਣ, ਗੁਰੂ ਦੇ ਬਚਨਾਂ ਦੁਆਰਾ ਹੀ ਹਰੀ ਨੂੰ ਅਸੀਂ ਜਾਣਿਆ। ਗੁਰ ਸਤਿਗੁਰ ਕੈ ਬਚਨੀ, ਗੁਰੂ ਸਤਿਗੁਰ ਦੇ ਬਚਨਾਂ ਦੁਆਰਾ ਹੀ ਹਰੀ ਹਮ ਜਾਣੇ, ਅਸੀਂ ਹਰੀ ਨੂੰ ਪਾ ਸਕਨੇ ਆ। ਹਾਂਜੀ,
ਰਹਾਉ ਜਿਤਨੇ ਰਸ ਅਨਰਸ ਹਮ ਦੇਖੇ, ਸਭ ਤਿਤਨੇ ਫੀਕ ਫਿਕਾਨੇ।
ਜਿਤਨੇ ਰਸ ਅਨਰਸ, ਜਿਤਨੇ ਰਸ ਆਖਿਆ ਤੇ ਨਾਲ ਅਨਰਸ ਆਖਿਆ, ਜਿਤਨੇ ਅਸੀਂ ਨਾਮ ਤੋਂ ਵੱਖਰੇ ਰਸ, ਅਨਰਸ ਕੀ ਹੈ? ਨਾਮ ਰਸ ਤੋਂ ਬਗੈਰ ਹੋਰ ਹੋਰ ਰਸ, ਉਹਨਾਂ ਨੂੰ ਆਖਿਆ ਅਨਰਸ। ਜਿਤਨੇ ਰਸ ਅਨਰਸ ਹਮ ਦੇਖੇ, ਨਾਮ ਤੋਂ ਬਿਨਾਂ ਹੋਰ ਜਿਤਨੇ ਵੀ ਰਸ ਨੇ ਅਸੀਂ ਚੱਖ ਕੇ ਦੇਖੇ, ਸਭ ਤਿਤਨੇ ਫੀਕ ਠਿਕਾਨੇ, ਸਾਰੇ ਫਿੱਕੇ ਸਨ। ਨਾਮ ਰਸ ਤੋਂ ਸਿਵਾ ਸਾਰੇ ਦੂਸਰੇ ਰਸ ਫਿੱਕੇ ਲੱਗੇ। ਹਾਂਜੀ,
ਹਰੀ ਕਾ ਨਾਮ ਅੰਮ੍ਰਿਤ ਰਸ ਚਾਖਿਆ, ਮਿਲ ਸਤਿਗੁਰ ਮੀਠ ਰਸ ਗਾਨੇ।
ਹਰ ਕਾ ਨਾਮ ਅੰਮ੍ਰਿਤ ਰਸ ਚਾਖਿਆ, ਅੰਮ੍ਰਿਤ ਰਸ ਐਸਾ ਰਸ ਜੋ ਆਤਮਾ ਨੂੰ ਜਗਾ ਦੇਵੇ। ਅੰਮ੍ਰਿਤ ਆਪਾਂ ਮਿੱਠੇ ਨੂੰ ਵੀ ਕਹਿ ਦਿੰਦੇ ਹਾਂ, ਦਰਅਸਲ ਅੰਮ੍ਰਿਤ ਦਾ ਮਤਲਬ ਹੁੰਦਾ ਹੈ ਜੋ ਆਤਮਾ ਨੂੰ ਜਗਾ ਦੇਵੇ, ਜੋ ਆਤਮਾ ਸੁਰਜੀਤ ਕਰ ਦੇਵੇ। ਤਾਂ ਕਹਿੰਦੇ ਨੇ ਹਰੀਕ ਕਾ ਨਾਮ, ਈਸ਼ਵਰ ਦਾ ਨਾਮ ਅੰਮ੍ਰਿਤ ਰਸ, ਇਹ ਹੈ ਆਤਮਾ ਨੂੰ ਜਗਾਉਣ ਵਾਲਾ ਰਸ। हे प्रभु, तेरा नाम साड़ी आत्मा नू जगाउन वाला रस है। ए रस जदों असीं चख्या ना तो मिल सतगुरु मीठ रस गाने, फिर गुरु नाल मिलके असीं तेरे मिठे गुण गाए। मिल सतगुरु, सतगुरु नू मिलके मीठ रस गाने, तेरे मिठे रस गाए। हर का नाम अमृत रस चाखिया, मिल सतगुरु मीठ रस गाने। जदों असीं तेरा नाम रूपी आत्मा नूं जगाउण वाला एक बारी रस चख लिया ना, फिर असीं गुरु नाल मिलके तेरे ही रस गाने शुरू कर दिते, फिर हुण असीं तैनू ही गाउने आ।
जिनको गुर सतगुर नहीं पेटिया ते साकत मूड दीवाने।
जिनको गुर सतगुर नहीं पेटिया, भाई जिन्हां नूं गुरु की छो नहीं मिली, गुरु की नेड़ता नहीं मिली, जिन्हां नूं गुरु की शरण प्राप्त नहीं हुई, ते साकत मूड दीवाने, ਉਹ ਤੇ ਰੱਬ ਨਾਲੋਂ ਦੂਰ ਹੀ ਰਹੇ, ਉਹ ਤੇ ਰੱਬ ਨਾਲੋਂ ਟੁੱਟੇ ਹੀ ਰਹੇ, ਉਹ ਮੂਰਖ ਹੀ ਰਹੇ, ਉਹ ਤੇ ਪਾਗਲਾਂ ਵਾਲੀ ਹਾਲਤ ਵਿੱਚ ਹੀ ਰਹੇ। ਦੀਵਾਨੇ ਆਖੀਦਾ ਪਾਗਲ।
ਤਿਨਕੇ ਕਰਮ ਹੀਨ ਤੁਰ ਪਾਏ, ਦੇਖ ਦੀਪਕ ਮੋਹ ਪਛਾਨੇ।
ਤਿਨਕੇ ਕਰਮ ਹੀਨ, ਉਹਨਾਂ ਦੇ ਕਰਮ ਨੀਵੇਂ ਹੀ ਰਹੇ। ਕਰਮ ਕੀ ਜੋ ਕਰੀਦੇ ਨੇ ਕਰਮ ਸੰਸਾਰ ਵਿੱਚ, ਉਹਨਾਂ ਦੇ ਕਰਮ ਨੀਚੇ ਹੀ ਰਹੇ, ਨੀਚ ਕਰਮੀ ਰਹੇ। ਉਹ ਤੁਰ ਪਾਏ, ਤੁਰੋਂ ਇਵੇਂ ਲਿਖਿਆ ਸੀ ਕਿ ਰੱਬ ਨਾਲੋਂ ਟੁੱਟੇ ਰਹਿਣਾ, ਇਸ ਕਰਕੇ ਉਹਨਾਂ ਦੇ ਕਰਮ ਨੀਚ ਹੀ ਰਹੇ। ਤਿਨਕੇ ਕਰਮ ਹੀਨ ਤੁਰ ਪਾਏ, ਤੁਰੋਂ ਹੀ ਇਹ ਲੇਖ ਲਿਖਾ ਕੇ ਆਏ ਸਨ। ਦੇਖ ਦੀਪਕ ਮੋਹ ਪਛਾਨੇ, ਉਹਨਾਂ ਦੀ ਹਾਲਤ ਕਹਿੰਦੇ ਇੰਜ ਹੈ ਜਿਵੇਂ ਆ ਪਤੰਗਾ ਦੇਖ ਕੇ ਦੀਵੇ ਦੀ ਲਾਟ ਨੂੰ ਤੇ ਸੜ ਜਾਂਦਾ ਹੈ। ਮੋਹ, ਲਾਟ ਦੇ ਮੋਹ ਵਿੱਚ ਪਛਾਣੇ ਸੜ ਜਾਂਦਾ ਹੈ, ਨਾਸ ਹੋ ਜਾਂਦਾ ਹੈ, ਜਲ ਜਾਂਦਾ ਹੈ। ਪਛਾਣੇ ਪਚ ਜਾਣਾ, ਖਤਮ ਹੋ ਜਾਣਾ, ਨਾਸ ਹੋ ਜਾਣਾ। ਤਾਂ ਕਹਿੰਦੇ ਨੇ ਇਹਨਾਂ ਮਨੁੱਖਾਂ ਦੀ ਜੋ ਨਾਮ ਤੋਂ ਸੱਖਣੇ ਰਹੇ ਨਾ, ਇਹਨਾਂ ਦੀ ਕੀ ਹਾਲਤ ਰਹੀ? ਇਹਨਾਂ ਦੀ ਹਾਲਤ ਤੇ ਇੱਕ ਪਤੰਗੇ ਵਰਗੀ ਜੋ ਦੀਵੇ ਦੀ ਲਾਟ ਵੱਲ ਜਾਂਦਾ ਹੈ, ਮੋਹ ਦਾ ਖਿੱਚਿਆ, ਤੇ ਫਿਰ ਦੀਵੇ ਦੀ ਲਾਟ ਚ ਸੜ ਕੇ ਮਰ ਜਾਂਦਾ ਹੈ। ਭਾਵ ਕੀ ਹੈ? ਜਿਹੜੇ ਰੱਬ ਨਾਲੋਂ ਟੁੱਟੇ ਮਨੁੱਖ ਨੇ, ਉਹ ਵੀ ਮਾਇਆ ਦੇ ਮੋਹ ਵਿੱਚ ਇਸੇ ਤਰ੍ਹਾਂ ਪਚਦੇ ਨੇ। ਮਾਇਆ ਦਾ ਮੋਹ ਬੜਾ ਮਿੱਠਾ ਹੈ, ਉਹ ਵੀ ਬੜੇ ਲੁਭਾਏਮੰਦ ਹੁੰਦੇ ਨੇ, ਤੇ ਮਾਇਆ ਦੇ ਵਿੱਚ ਹੀ ਖਚਿਤ ਰਹਿੰਦੇ ਨੇ, ਆਤਮਾ ਉਹਨਾਂ ਦੀ ਮੋਹੀ ਰਹਿੰਦੀ ਹੈ, ਤਾਂ ਜ਼ਿੰਦਗੀ ਉਹਨਾਂ ਦੀ ਇਸੇ ਤਰ੍ਹਾਂ ਖਤਮ ਹੋ ਜਾਂਦੀ ਹੈ।
ਜਿਨਕੋ ਤੁਮ ਦਇਆ ਕਰ ਮੇਲੋ ਤੇ ਹੈ ਹਰੀ ਸੇਵ ਲਗਾਨੇ।
ਜਿਨਕੋ ਤੁਮ ਦਇਆ ਕਰ ਮੇਲੋ ਤੇ ਹਰ ਹਰ ਸੇਵ ਲਗਾਨ। ਜਿਨਕੋ ਤੁਮ ਦਇਆ ਕਰ ਮੇਲੋ, ਹੇ ਪ੍ਰਭੂ, ਜਿਨ੍ਹਾਂ ਨੂੰ ਤੂੰ ਦਇਆ ਕਰਕੇ ਮੇਲਦਾ ਹੈ ਤੇ ਹਰ ਹਰ ਸੇਵ ਲਗਾਨੇ, ਉਹ ਸਾਰੇ ਹਰੀ ਦੀ ਸੇਵ ਵਿੱਚ ਲੱਗਦੇ ਨੇ, ਭਾਵ ਹਰੀ ਦੇ ਨਾਮ ਜਪਣ ਵਿੱਚ ਲੱਗਦੇ ਨੇ। ਸੇਵ ਲਗਾਨੇ, ਸੇਵਾ, ਸੇਵੇ ਸੇਵਾ, ਤੇ ਸੇਵਾ ਹੈ ਨਾਮ ਜਪਣਾ, ਤੇ ਹਰ ਸੇਵ ਲਗਾਨੇ ਉਹ ਹਰੀ ਦਾ ਨਾਮ ਜਪਣ ਵਿੱਚ ਲੱਗ ਜਾਂਦੇ।
ਜਨ ਨਾਨਕ ਹਰ 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 ਜਪ ਪ੍ਰਗਟੇ, ਮਤ ਗੁਰਮਤ ਨਾਮ ਸਮਾਨੇ।
ਜਨ ਨਾਨਕ ਹਰ ਹਰ ਜਪ, ਜਨ ਨਾਨਕ ਹਰ 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 ਜਪ ਪ੍ਰਗਟੇ, ਮਤ ਗੁਰਮਤੀ ਨਾਮ ਸਮਾਨੇ। ਨਾਨਕ ਸੇਵਕ ਆਖਦੇ ਨੇ ਕਿ ਹਰ ਹਰ ਜਪ ਪ੍ਰਗਟੇ, ਹਰੀ ਹਰੀ ਦਾ ਜਾਪ ਕਰਕੇ ਉਹ ਸੰਸਾਰ ਦੇ ਵਿੱਚ ਪ੍ਰਗਟ ਹੁੰਦੇ ਨੇ, ਪਾਕ ਮਸ਼ਹੂਰ ਹੁੰਦੇ ਨੇ, ਸੰਸਾਰ ਦੇ ਵਿੱਚ ਪ੍ਰਸਿੱਧ ਹੋ ਜਾਂਦੇ ਨੇ।
ਗੌੜੀ ਪੂਰਬੀ ਮਹਿਲਾ ਚੌਥਾ। ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ, ਸਵਾਮੀ ਕੋ ਕਿੱਥੇ ਹਰ ਪੁਨ ਪੋ ਨਸੀਐ।
ਇੱਥੇ ਵਿਸ਼ਰਾਮ ਗਲਤ ਲੱਗਿਆ ਬੇਟੇ
ਜੀ।
ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ, ਸਵਾਮੀ
ਕੋ
ਕਿੱਥੇ ਹਰ ਪੋ
ਨਸੀਐ। ਹਰ ਆਪੇ ਬਖਸ਼ ਲੈ ਪ੍ਰਭ ਸਾਚਾ, ਹਰ ਆਪ ਛਡਾਏ ਛੁੱਟੀਐ। ਮੇਰੇ ਮਨ ਜਪ ਹਰ ਹਰ, ਹਰ ਮਨ ਜਪੀਐ। ਸਤਿਗੁਰ ਕੀ ਸਰਣਾਈ ਭਜ ਪੋ ਮੇਰੇ ਮਨਾ, ਗੁਰ ਸਤਿਗੁਰ ਪੀਛੇ ਛੁੱਟੀਐ ਰਹਾਓ। ਮੇਰੇ ਮਨ ਸੇਵੋ ਸੋ ਪ੍ਰਭ ਸਰਬ ਸੁਖਦਾਤਾ, ਜਿਤ ਸੇਵੀਐ ਨਿਜ ਘਰ ਵਸੀਐ। ਗੁਰਮੁਖੀ ਜਾਏ ਲਹੋ ਕਰ ਆਪਣਾ, ਕਸ ਚੰਦਨ ਹਰ ਜਸ ਕਸੀਐ। ਮੇਰੇ ਮਨ ਹਰ ਹਰ, ਹਰ 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 ਜਸ ਉਤਮ, ਲੈ ਲਾਹਾ ਹਰ ਮਨ ਹਸੀਐ। ਹਰ ਹਰ ਆਪ ਦਇਆ ਕਰ ਦੇਵੈ, ਤਾਂ ਅੰਮ੍ਰਿਤ ਹਰ ਰਸ ਚਖੀਐ। ਮੇਰੇ ਮਨ ਨਾਮ ਬਿਨਾ ਜੋ ਦੂਜੈ ਲਾਗੇ, ਤੇ ਸਾਕਤ ਨਰ ਜਮ ਕੁੱਟੀਐ। ਤੇ ਸਾਕਤ ਚੋਰ ਜਿਨਾ ਨਾਮ ਵਿਸਾਰਿਆ, ਮਨ ਤਿਨਕੇ ਨਿਕਟ ਨਾ ਪਿਟੀਐ। ਮੇਰੇ ਮਨ ਸੇਵੋ ਅਲਖ ਨਿਰੰਜਨ, ਨਰ ਹਰ ਜਿਤ ਸੇਵੀਐ ਲੇਖਾ ਛੁਟੀਐ। ਜਨ ਨਾਨਕ ਹਰ ਪ੍ਰਭ ਪੂਰੇ ਕੀਏ, ਕਿਨ ਮਾਸਾ ਤੋਲ ਨਾ ਕਟੀਐ। ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ, ਸਵਾਮੀ ਕੋ ਕਿੱਥੇ ਹਰ ਪੋ ਨਸੀਐ।
ਮੇਰੇ ਮਨ ਆਪਣੇ ਮਨ ਨੂੰ ਹੀ ਸੰਬੋਧਨ ਕੀਤਾ ਹੈ। ਮੇਰੇ ਮਨ ਸੋ ਪ੍ਰਭ ਸਦਾ ਨਾਲ ਹੈ, ਸਵਾਮੀ ਉਹ ਪ੍ਰਭੂ ਜੋ ਮਾਲਕ ਹੈ ਸਭਨਾ ਦਾ, ਉਹ ਸਭਨਾ ਦੇ ਨਾਲ ਹੀ ਹੈ। ਸੋ ਪ੍ਰਭ ਸਦਾ ਨਾਲ ਹੈ ਸਵਾਮੀ, ਸੋ ਤੋਂ ਭਾਵ ਉਹ, ਉਹ ਪ੍ਰਭੂ ਜਿਸ ਦੀ ਭਾਲ ਵਿੱਚ ਅਸੀਂ ਹਾਂ, ਸਦਾ ਨਾਲ ਹੈ ਸਵਾਮੀ ਉਹ ਮਾਲਕ, ਉਹ ਮਾਲਕ ਪ੍ਰਭੂ ਤੇ ਸਦਾ ਸਾਡੇ ਨਾਲ ਹੀ ਹੈ। ਕਹੋ ਕਿੱਥੇ ਹਰ ਪਉ ਨਸੀਐ, ਇਹ ਸਵਾਲ ਹੈ। ਕਹੋ ਦੱਸੋ ਕਿੱਥੇ ਹਰ ਪਉ ਨਸੀਐ। ਪਉ ਤੋਂ ਭਾਵ ਹੈ ਪਾਸੋਂ, ਹਰੀ ਪਾਸੋਂ ਦੂਰ ਕਿੱਥੇ ਨੱਸ ਸਕੋਗੇ। ਹਰੀ ਤੋਂ ਦੂਰ, ਈਸ਼ਵਰ ਤੋਂ ਦੂਰ ਤੁਸੀਂ ਨੱਠ ਹੀ ਨਹੀਂ ਸਕਦੇ। ਦੂਰ ਰਹਿਣਾ ਚਾਹੋ ਵੀ ਤੇ ਦੂਰ ਰਹਿ ਨਹੀਂ ਸਕਦੇ, ਉਹ ਤੇ ਤੁਹਾਡੇ ਅੰਦਰ ਹੈ। ਦੂਰ ਕਿਵੇਂ ਜਾਓਗੇ ਕਹਿੰਦੇ ਆਖਦੇ ਨੇ, ਦੂਰੂ ਉਹ ਪਰਮੇਸ਼ਰ ਤੋਂ ਦੂਰ ਤੇ ਤੁਸੀਂ ਜਾ ਹੀ ਨਹੀਂ ਸਕਦੇ, ਤੁਹਾਡੇ ਅੰਦਰ ਹੈ, ਕਿਵੇਂ ਦੂਰ ਚਲੇ ਜਾਓਗੇ। ਸੋ ਪ੍ਰਭ ਸਦਾ ਨਾਲ ਹੈ ਸਵਾਮੀ, ਜਿਹੜਾ ਅੰਦਰ ਹੀ ਹੈ ਸਦਾ ਨਾਲ ਹੀ ਹੈ। ਤੁਸੀਂ ਦੱਸੋ, ਕਹੋ ਦੱਸੋ ਕਿੱਥੇ ਹਰ ਪਾਓ ਨਸੀਐ, ਹਰੀ ਪਾਸੋਂ ਦੂਰ ਕਿੱਥੇ ਨੱਠ ਜਾਓਗੇ, ਕਿਵੇਂ ਨੱਸ ਜਾਓਗੇ।
ਹਰੀ ਆਪੇ ਬਖਸ਼ ਲੈ ਪ੍ਰਭ ਸਾਚਾ, ਹਰੀ ਆਪ ਛਡਾਏ ਛੁੱਟੀਐ।
ਹਰ ਆਪੇ ਬਖਸ਼ ਲੈ ਪ੍ਰਭ ਸਾਚਾ, ਹਰ ਆਪ ਛਡਾਏ ਛੁੱਟੀਐ। ਹਰੀ ਆਪੇ ਬਖਸ਼ ਲੈ ਪ੍ਰਭ ਸਾਚਾ, ਜੇ ਆਪ ਪ੍ਰਭੂ ਬਖਸ਼ਿਸ਼ ਕਰੇ। ਹਰੀ ਆਪ ਛਡਾਏ ਛੁੱਟੀਐ, ਪਾਪਾਂ ਤੋਂ ਅਪਰਾਧਾਂ ਤੋਂ ਜੇ ਸਾਨੂੰ ਉਹ ਆਪ ਛਡਾਏ, ਤਾਂ ਅਸੀਂ ਛੁੱਟ ਸਕਦੇ ਹਾਂ।
ਮੇਰੇ ਮਨ ਜਪ ਹਰ ਹਰ, ਹਰ ਮਨ ਜਪੀਐ।
ਮੇਰੇ ਮਨ ਜਪ ਹਰ ਹਰ, ਹਰ ਮਨ ਜਪੀਐ। ਤੋ ਇਹ ਮੇਰੇ ਮਨ ਹਰੀ ਦੇ ਨਾਮ ਦਾ ਜਪ ਸਦਾ ਮਨ ਵਿੱਚ ਜਪ। ਹਾਂਜੀ।
ਸਤਿਗੁਰ ਕੀ ਸ਼ਰਣਾਈ ਭਜ ਪਉ ਮੇਰੇ ਮਨਾ, ਗੁਰ ਸਤਿਗੁਰ ਪੀਛੇ ਛੁੱਟੀਐ ਰਹਾਉ।
ਤੋ ਕਹਿੰਦੇ ਨੇ ਕਿ ਪਾਪਾਂ ਤੋਂ ਅਪਰਾਧਾਂ ਤੋਂ ਆਪ ਨਹੀਂ ਛੁੱਟ ਸਕੀਦਾ, ਤੋ ਛੁੱਟੀ ਦਾ ਕਿਵੇਂ ਹੈ। ਤੋ ਕਹਿੰਦੇ ਨੇ ਸਤਿਗੁਰੂ ਕੀ ਸ਼ਰਣਾਈ ਭੱਜ ਪਾਓ ਮੇਰੇ ਮਨਾ, ਭੱਜ ਕੇ ਗੁਰੂ ਦੀ ਸ਼ਰਨੀ ਪੈ ਜਾ, ਯੋ ਛੁੱਟੇਗਾ ਵਿਕਾਰਾਂ ਤੋਂ। ਯੋ ਨਹੀਂ ਤੂੰ ਆਪਣੇ ਆਪ ਨਹੀਂ ਛੁੱਟ ਸਕਦਾ, ਕਿਵੇਂ ਛੁੱਟੇਗਾ। ਤੋ ਕਹਿੰਦੇ ਨੇ ਵਿਕਾਰਾਂ ਤੋਂ ਛੁਟਕਾਰਾ ਕਿਵੇਂ ਹੋਏਗਾ, ਸਤਿਗੁਰੂ ਕੀ ਸ਼ਰਣਾਈ ਭੱਜ ਪਾਓ, ਗੁਰੂ ਦੀ ਸ਼ਰਨ ਭੱਜ ਕੇ ਚਲਾ ਜਾ। ਐ ਮੇਰੇ ਮਨਾ ਸਤਿਗੁਰ ਕੀ ਸ਼ਰਨਾਈ ਭੱਜ ਪਾਓ, ਗੁਰ ਸਤਿਗੁਰ ਪਿੱਛੇ ਛੁੱਟੀਐ। ਜੇ ਗੁਰੂ ਦੇ ਲੜ ਲੱਗ ਜਾਏਗਾ ਤਦ ਤੂੰ ਛੁੱਟ ਜਾਏਗਾ। फिर विकारा तो छुटकारा, फिर माया तो छुटकारा, विकारा तो छुटकारा नहीं, ते उंज तेरे अपने उदमा नाल छुटकारा कोई। सतगुरु की शरणाई पज पौ, पज के पै जा मेरे मना ऐ मेरे मन, गुरु सतगुरु पीछे छुटिए गुरु दे पीछे लग के छुटकारा हो सकता है तेरा। हाँ,
मेरे मन सेवो सो प्रभ सर्व सुख दाता, जित सेविए निज कर वसिए।
मेरे मन सेवो सो प्रभ सर्व सुख दाता, ऐ मेरे मना जे सेवा विच लगना है ते एक प्रभु दी सेवा विच लगना है जो सुखां दा दाता है। मेरे मन सेवो सेवो सेवा विच लगना ते प्रभु दी सेवा की है सिमरना। किसनू चेते करना है, किस दे लाड़ लगना है, सो प्रभ उस मालिक प्रभु दे सर्व सुख दाता जो आप सारे सुखां दा दाता है। जित सेविए निज घर वसिए, जिस मालिक प्रभु नू चेते कीतियां अपने निजी घर विच वासा हो जांदा है, अपने असल घर विच, अपने मुढ़ले घर विच, मूल प्रभु विच वासा हो जाएगा जिथों असी तुरे सां।
गुरमुखी जाए लहो कर अपना, कस चंदन हर जस कसिए।
गुरमुखी गुरु दी सिख्या द्वारा जाए लहो कर अपना, जाए लहो लहो लब लो, गुरु दी सिख्या पाके जाके अपना निजी घर लब लो। गुरु दी सिख्या द्वारा तुसी अपना मुढ़ला घर निजी घर लब सकते हो, जिथो तुसी तुरे सो ओ कार तुसी लब सकते हो गुरु दी सिख्या द्वारा। कस चंदन हर जस कसी है, कस चंदन चंदन दी लकड़ी जिवें कसा के, जिस चीज ते चंदन दी लकड़ी कसाईए ना उस चो चंदन दी खुशबू आनी लग पैंदी है। ते एवें सतगुरु आखदे ने नाम है चंदन, जे नाम रूपी चंदन अपने हिरदे ते कसाओगे ते इत्थे भी सुगंधी पैदा होएगी, नाम अंदर सुगंधी पैदा हो जाएगी परमेश्वर। जिवें चंदन कसाईए किसे चीज ते ते उस विचों खुशबू पैदा होंदी है, जे नाम कसाओगे हिरदे नाल ए किसेगा अंदर चलेगा इसका रटन ते परमात्मा दी सुगंधी अंदर पैदा हो जाए परमेश्वर दी, क्योंकि नाम परमेश्वर दा है तो अंदर परमेश्वर दी सुगंधी पैदा करेगा।
मेरे मन हर 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 जस उत्तम, ले लाहा हर मन हसिए।
मेरे मन हर 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 जस उत्तम, ले लाहा हर मन हर मन हसिए। तो कहते ने ऐ मेरे मना हरी दे जस दा उत्तम लाहा तू ले ले, हरी दा नाम जपण दा जो उत्तम लाहा है ओ तू ऐस जीवन विच लै लै, ते हर मन हसिया इस तरह तू मन विच सुख आनंद पैदा कर लै। हर हसिया हरी दा आनंद, हरी दा सुख, हरी दा आनंद जो नाम जपण नाल अंदर जागना चाहिदा है ओ तू पैदा कर लै।
हर हर आप दया कर देवे अमृत हर रस चखिए।
हर हर आप दया कर देवे ता अमृत हर रस चखिए, पर प्रभु दी दया होवे नाम दी बख्शिश होवे ता ही कहिंदे ने ए आत्मा नु जगाउण वाला नाम रस चख सकीदा है। प्रभु दी बख्शिश द्वारा ही ए नाम रस चख सकीदा है जो आत्मा सुरजीत करदा है। हां जी,
मेरे मन नाम बिना जो दूजे लागे ते साकत नर जम कुटिए।
मेरे मन नाम बिना जो दूजे लागे, दूजे की है माया, नाम नु त्याग के जो माया विच लग गए, जिन्हां ने माया विच सुरत जोड़ ली, पदार्था नाल जुड़ गए, संसार नाल जुड़ गए, ते साकत नर ओ रब नाल टुटे हुए ने, साकत रब नाल टुटे, जम कुटिए, जम कुटिए कुटिए पाव दुख पाउने, ਜਮਾ ਤੋਂ ਦੁੱਖ ਸਹਿੰਦੇ ਨੇ ਉਹ ਜਮ ਕੁਟੀਆ ਜਮਾ ਦੇ ਦੁੱਖ ਸਹਿੰਦੇ ਨੇ ਤਾਂ ਜਮ ਕੀ ਏ ਜਮ ਉਂਝ ਕੋਈ ਦੂਤ ਨਹੀਂ ਵੱਖਰੇ ਇੱਥੇ ਇਸੇ ਜੀਵਨ ਵਿੱਚ ਜਮ ਨੇ ਸਾਡੇ ਪੈਦਾ ਕੀਤੇ ਹੋਏ ਦੁੱਖ ਤੋਂ ਕਹਿੰਦੇ ਨੇ ਨਾਮ ਤੋਂ ਟੁੱਟ ਕੇ ਵਾਂਝੇ ਰਹਿ ਕੇ ਜੋ ਅਸੀਂ ਦੁੱਖ ਖੜੇ ਕਰ ਲੈਂਦੇ ਹਾਂ ਉਹੀ ਮਾਨੋ ਸਾਡੀ ਗਰਦਨ ਘੁੱਟਦੇ ਨੇ ਪਏ ਉਹੀ ਦੁੱਖ ਸਾਡੇ ਸਾਨੂੰ ਸਤਾਉਂਦੇ ਨੇ
ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਮਨ ਤਿਨਕੇ ਨਿਕਟ ਨਾ ਪਿਟੀਐ
ਤੇ ਸਾਕਤ ਚੋਰ ਜਿਨ੍ਹਾਂ ਨਾਮ ਵਿਸਾਰਿਆ ਜਿਹੜੇ ਨਾਮ ਨੂੰ ਭੁਲਾ ਦਿੰਦੇ ਨੇ ਨਾ ਉਹ ਤੇ ਸਾਕਤ ਨੇ ਰੱਬ ਨਾਲੋਂ ਟੁੱਟੇ ਨੇ ਉਹ ਤੇ ਇਵੇਂ ਕਰਨਾ ਯੋਗ ਨੇ ਜਿਵੇਂ ਚੋਰ ਭਾਵ ਚੋਰ ਚੋਰੀ ਕਰਨ ਵਾਲਾ ਚੋਰ ਤੇ ਮਾਲਕ ਦੀ ਵੀ ਚੋਰੀ ਕਰੇਗਾ ਉਹਨੂੰ ਮਾਲਕ ਨਾਲ ਵੀ ਕੋਈ ਜੋੜ ਨਹੀਂ ਤੋ ਤੇ ਕਹਿੰਦੇ ਨੇ ਜਿਹੜੇ ਸਾਕਤ ਨੇ ਉਹ ਤੇ ਮਾਲਕ ਦੀ ਵੀ ਕੋਈ ਹਿਮਾਇਤ ਨਹੀਂ ਕਰਦੇ ਜਿਨ੍ਹਾਂ ਨਾਮ ਵਿਸਾਰਿਆ ਉਹ ਤੇ ਸਾਕਤ ਨੇ ਚੋਰ ਨੇ ਮਨ ਤਿਨਕੈ ਨਿਕਟ ਨਾ ਪਿਟੀਐ ਐਸੇ ਮਨੁੱਖਾਂ ਦੇ ਤੇ ਨੇੜ ਨਹੀਂ ਜਾਣਾ ਚਾਹੀਦਾ ਮਨ ਤਿਨਕੈ ਨਿਕਟ ਨੇੜੇ ਨਾ ਪਿਟੀਐ ਉਹਨਾਂ ਦੇ ਨੇੜੇ ਵੀ ਨਹੀਂ ਜਾਣਾ ਟੁਕਣਾ ਚਾਹੀਦਾ ਪਿਟੀਐ ਟੁਕਣਾ
ਮੇਰੇ ਮਨ ਸੇਵੋ ਅਲਖ ਨਿਰੰਜਨ ਨਰਹਰ ਜਿਤ ਸੇਵੀਐ ਲੇਖਾ ਛੁਟੀਐ
ਆ ਜਿਹੜਾ ਲਫ਼ਜ਼ ਨਰਹਰ ਹੈ ਨਾ ਹੈ ਨਰਹਰੀ ਮੇਰੇ ਮਨ ਸੇਵੋ ਅਲਖ ਨਿਰੰਜਨ ਨਰਹਰੀ ਜਿਤ ਸੇਵੀਐ ਲੇਖਾ ਛੁਟੀਐ ਇੱਕੋ ਹੀ ਜਪਣ ਯੋਗ ਹੈ ਤੇ ਉਹ ਹੈ ਪਰਮਾਤਮਾ ਅਲਖ ਨਿਰੰਜਨ ਅਲਖ ਕਹਿੰਦੇ ਨੇ ਜਿਹੜਾ ਲਖਿਆ ਨਾ ਜਾ ਸਕੇ ਜੋ ਨਜ਼ਰੀ ਨਾ ਆਵੇ ਜੋ ਦ੍ਰਿਸ਼ਟੀ ਨਾ ਆਵੇ ਜੋ ਤੱਕਿਆ ਨਾ ਜਾ ਸਕੇ ਮੇਰੇ ਮਨ ਸੇਵੋ ਇੱਕੋ ਨੂੰ ਚੇਤੇ ਕਰੋ ਕਿਸ ਨੂੰ ਅਲਖ ਜੋ ਨਜ਼ਰੀ ਨਹੀਂ ਆਉਂਦਾ ਨਿਰੰਜਨ ਕਾਲਖ ਤੋਂ ਰਹਿਤ ਨਿਰਅੰਜਨ ਕਾਲਖ ਤੋਂ ਬਗੈਰ ਪਾਪਾਂ ਦੀ ਕਾਲਖ ਤੋਂ ਬਗੈਰ ਨਿਰਬਲ ਤੋਂ ਪ੍ਰਭੂ ਲਈ ਮੇਰੇ ਮਨ ਸੇਵੋ ਅਲਖ ਨਿਰੰਜਨ ਨਰਹਰੀ ਤੋ ਉਸ ਪਰਮੇਸ਼ਰ ਪ੍ਰਭੂ ਨੂੰ ਸਿਮਰੀਏ ਜਿਤ ਸੇਵੀਏ ਲੇਖਾ ਛੁਟੀਐ ਜਿਹਨੂੰ ਚੇਤੇ ਕਰਨ ਨਾਲ ਜਨਮਾਂ ਜਨਮਾਂਤਰਾਂ ਦਾ ਲੇਖਾ ਮੁੱਕ ਜਾਂਦਾ ਹੈ ਉਸ ਲੇਖੇ ਤੋਂ ਛੁੱਟ ਜਾਈਦਾ ਹੈ
ਜਨ ਨਾਨਕ ਹਰੀ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨਾ ਕਟੀਐ
ਜਨ ਨਾਨਕ ਹਰ ਪ੍ਰਭ ਪੂਰੇ ਕੀਏ ਖਿਨ ਮਾਸਾ ਤੋਲ ਨਾ ਕਟੀਐ ਜਿਨ੍ਹਾਂ ਨੂੰ ਪ੍ਰਭੂ ਨੇ ਆਪ ਬਖਸ਼ਿਸ਼ ਕਰਕੇ ਪੂਰੇ ਕਰ ਦਿੱਤਾ ਹੈ ਉਹਨਾਂ ਨੂੰ ਕਹਿੰਦੇ ਖਿਨ ਮਾਸਾ ਤੋਲ ਨਾ ਕੱਟੀਏ ਜਿਨ੍ਹਾਂ ਤੇ ਪ੍ਰਭੂ ਦੀ ਬਖਸ਼ਿਸ਼ ਆਈ ਉਹ ਫਿਰ ਜਦੋਂ ਲੇਖਾ ਲੈਂਦੇ ਨੇ ਨਾ ਤੇ ਉਹ ਤਿਲ ਮਾਤਰ ਵੀ ਘਟਦੇ ਨਹੀਂ ਭਾਵ ਪੂਰਾ ਉਤਰਦੇ ਨੇ ਤੋਲ ਦੇ ਤੇ ਪ੍ਰਵਾਨ ਹੁੰਦੇ ਨੇ ਅਕਾਲ ਪੁਰਖ ਦੇ ਦਰ ਤੇ ਕਿਹੜਾ ਭਲਾ ਜੇ ਨਾਨਕ ਹਰ ਪ੍ਰਭ ਪੂਰੇ ਕੀਏ ਜਿਨ੍ਹਾਂ ਨੂੰ ਪਰਮਾਤਮਾ ਨੇ ਬਖਸ਼ਿਸ਼ ਕਰਕੇ ਪੂਰਨ ਕਰ ਦਿੱਤਾ ਖਿਨ ਮਾਸਾ ਤੋਲ ਨਾ ਕਟੀਐ ਉਹ ਲੇਖੇ ਵੇਲੇ ਥੋੜਾ ਜਿਹਾ ਵੀ ਖਿਨ ਮਾਤਰ ਥੋੜਾ ਜਿਹਾ ਵੀ ਤੋਲ ਚ ਘਟਦੇ ਨਹੀਂ ਭਾਵ ਉਹ ਤੋਲ ਚ ਪੂਰੇ ਪੂਰਾ ਉਤਰਦੇ ਨੇ ਜਦੋਂ ਲੇਖਾ ਹੁੰਦਾ ਹੈ ਜਦੋਂ ਹਿਸਾਬ ਹੁੰਦਾ ਹੈ ਕਰਮਾਂ ਦਾ ਤੇ ਉਹ ਕਬੂਲ ਪੈਂਦੇ ਨੇ ਅਕਾਲ ਪੁਰਖ ਦੀ ਦਰਗਾਹ ਤੇ 58ਵਾਂ ਸ਼ਬਦ ਹੈ 57 ਅੰਗ ਤੋਂ ਬਾਅਦ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਪੂਰਬੀ ਮਹਿਲਾ ਚੌਥਾ ਹਮਰੇ ਪ੍ਰਾਨ ਬਸਕਤ ਪ੍ਰਭ ਤੇਰੈ ਮੇਰਾ ਜੀਓ ਪਿੰਡ ਸਭ ਤੇਰੀ ਦਇਆ ਕਰੋ ਹਰ ਦਰਸ ਦਿਖਾਵੋ ਮੇਰੇ ਮਨ ਤਨ ਲੋਚ ਕਨੇਰੀ ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ ਗੁਰ ਕਿਰਪਾਲ ਕਿਰਪਾ ਕੰਚਤ ਗੁਰ ਕੀਨੀ ਹਰ ਮਿਲਿਆ ਆਪ ਪ੍ਰਭ ਮੇਰੀ ਰਹਾਓ ਜੋ ਹਮਰੇ ਮਨ ਚਿਤ ਹੈ ਸਵਾਮੀ ਸਾਬਿਦ ਤੁਮ ਹਰ ਜਾਣੋ ਮੇਰੀ ਅਨਦਿਨ ਨਾਮ ਜਪੀ ਸੁਖ ਪਾਈ ਨਿਤ ਜੀਵਾਂ ਆਸ ਹਰ ਤੇਰੀ
ਅਨਦਿਨ ਨਾਮ ਜਪੀ ਸੁਖ ਪਾਈ
अन दिन नाम जपी सुख पाई नित जीवा आस हर तेरी गौर सतगुर दाते पंथ बताया हर मिलिया आए प्रभ मेरी अन दिन आनंद पया वडभागी सब आस पुजी जन केरी जगनाथ जगदीशर करते सब वसगत है हर केरी
जगन्नाथ जगन्नाथ
जगन्नाथ जगदीश
जगन जगन भी नहीं कहना जगन्नाथ
जगन्नाथ जगदीशर करते सब वसगत है हर केरी जन नानक शरणागत आए हर राखो पैज जन केरी हमरे प्राण वसगत प्रभ तुमरे मेरा जियो पेंड सब तेरी
हमरे प्राण वसगत प्रभ तुमरे मेरा जियो पेंड सब तेरी हमरे भाव मेरे इसे तरह सारे जीवाने हमरे प्राण वसगत प्रभ तुमरे मेरे प्राण हे प्रभु तेरे वस विच हन प्राण तेरे वस विच दो भाव की है अपनी इच्छा अनुसार तू प्राणमय शक्ति बख्शदा है ते जद चाहे तू वापस ले सकता वसगत का मतलब की हुंदा तेरे वस है भाव प्राण देने भी तेरे वस प्राण लै लेने भी तेरे वस हमरे प्राण वसगत प्रभ तुम रह मेरा जियो पिंड सब तेरी जियो किदे लिए आया है जिंद लई जियो जिंद लई मेरा जियो जिंद सब तेरी पिंड पिंडा शरीर तो आखदे ने हे परमात्मा मेरे प्राण तेरे वस विच ने ते ए जो जिंद ते शरीर तू तू ही बख्शा है ये तेरा बख्शा होया सब तेरी तेरी दात है तू बख्शा है ए तुक दे विच बड़ी समझण वाली गल है बड़ी की सोहनी समझा दिती है जिंद ते इत्थे आई आत्मा लई तो दस्या की है तीन चीजां दा इंसान बनिया है ई चीजां तीन वखरो वखरियां दस दित्तियां ने प्राण आत्मा ते शरीर अमूमन असीं प्राण ते आत्मा नूं इक चीज मन लैंदे हां प्राण ते ओह शक्ति है जो शरीर नूं चलाउंदी है जिंदा रखदी है ओह ते एनर्जी है जिवें जो शरीर नूं जिंदा रखदी है प्राण है ते शरीर चल रहा प्राण नहीं है ते शरीर नहीं चल रहा प्राण तो वक्री चीज है जिंद यानी कि आत्मा निरछोड़ निर्लेप चीज ते तीसरी शरीर जे इको चीज होंगी तो सतगुरु ने इतने फिर जिंद वक्री नहीं सी दिख रही प्राण जो आ गए एक बार तो आख्या कि हमरे प्राण वसगत प्रभ तुम रह प्राण तेरे वस विच ने शरीर चल रहा प्राणा करके प्राणामय शक्ति करके जिना चिरे शक्ति है शरीर चल रहा मशीनरी चल रही है शरीर की तो कहते ने शक्ति तू जद मर्जी खिंच सकता है जद मर्जी दे सकता है इस तो इलावा मेरा जियो पिंड सब तेरी मेरी जिंद ते मेरा शरीर ये भी तेरी देन है तेरी बख्शिश है तो जिंद आत्मा लिए थे
दया करो हर दर्श दिखावो मेरे मन तन लोच कनेरी
दया करो हर दर्श दिखावो मेरे मन तन लोच कनेरी तो आख दिन के तू प्राण बख्शे ने ए शरीर बख्शिया है इस आत्मा नु आत्मा शरीर पा के ही मनुखा शरीर पा के ही परमात्मा दा मेल कर सकता है मनुखा शरीर पा के ही मनुखा शरीर दे विच होंदिया ही मेल कर सकता है इसे करके मनुखा दे ही अनमोल आखी दी है ਕਹਿੰਦੇ ਨੇ ਕਿ ਦਇਆ ਕਰੋ, ਹਰ ਦਰਸ਼ ਦਿਖਾਵੋ। ਹੁਣੇ ਮਨੁੱਖਾ ਸਰੀਰ ਮਿਲਿਆ ਹੈ, ਤਾਂ ਕਿਰਪਾ ਵੀ ਕਰੋ ਕਿ ਸਰੀਰ ਦਾ ਲਾਹਾ ਮਿਲ ਜਾਏ, ਤੁਹਾਡੇ ਦਰਸ਼ਨ ਹੋ ਜਾਣ। ਦਇਆ ਕਰੋ ਹਰੀ, ਇਹ ਪਰਮਾਤਮਾ ਦਇਆ ਕਰੋ ਮੇਰੇ ਤੇ, ਤਾਂ ਕਿ ਸਰੀਰ ਦਾ ਮੈਨੂੰ ਲਾਹਾ ਮਿਲੇ ਤੇ ਦਰਸ਼ ਦਿਖਾਵੋ, ਤੁਹਾਡੇ ਦਰਸ਼ਨ ਹੋ ਜਾਣ, ਤੁਹਾਡੇ ਨਾਲ ਮਿਲਾਪ ਹੋ ਜਾਵੇ, ਤੁਹਾਡੇ ਨਾਲ ਮੇਲਾ ਹੋ ਜਾਵੇ। ਮੇਰਾ ਮਨ ਤਨ ਲੋਚ ਕਨੇਰੀ, ਲੋਚ ਕਹਿੰਦੇ ਨੇ ਤੰਗ, ਕਨੇਰੀ ਬਹੁਤੀ, ਬੜੀ ਤੰਗ ਹੈ ਮਿਲਾਪ ਲਈ। ਤੋ ਮਿਲਾਪ ਹੁੰਦਾ ਹੈ ਮਨੁੱਖਾ ਸਰੀਰ ਵਿੱਚ ਹੀ, ਤੋ ਇਸ ਕਰਕੇ ਹੇ ਦਾਤਾਰ ਪਾਤਸ਼ਾਹ ਮਿਲਿਆ ਹੁਣ ਸਰੀਰ, ਤੋ ਹੁਣ ਕਿਰਪਾ ਕਰੋ ਮਿਲਾਪ ਵੀ ਬਖਸ਼ੋ।
ਰਾਮ ਮੇਰੇ ਮਨ ਤਨ ਲੋਚ ਮਿਲਣ ਹਰ ਕੇਰੀ।
ਰਾਮ ਇਹ ਰਹਾਉ ਦੀ ਤੁੱਕ ਹੈ ਹੁਣ। ਰਾਮ ਮੇਰਾ ਮਨ ਤਨ ਲੋਚ ਮਿਲਣ ਹਰ ਕੇਰੀ, ਹੇ ਪ੍ਰਭੂ ਮੇਰੇ ਮਨ ਵਿੱਚ ਮੇਰੇ ਤਨ ਵਿੱਚ ਤਾਂਗ ਹੈ ਮਿਲਣ ਹਰ ਕੇਰੀ ਤੁਹਾਡੇ ਮਿਲਾਪ ਲਈ। ਹਾਂਜੀ, ਰਾਮ ਤੋਂ ਰਾਮ ਨੂੰ ਹੀ ਐਡਰੈਸ ਕੀਤਾ ਹੈ, ਹਰ ਕੇਰੀ ਤੁਹਾਡੇ ਮਿਲਾਪ ਲਈ।
ਗੁਰ ਕਿਰਪਾਲ,
ਕਿਰਪਾਲ ਹੁਣ ਦੇਖੋ, ਕਿਰਪਾਲ ਕਹੋਗੇ ਨਾ ਤੇ ਰਾਰਾ ਵੱਖਰਾ ਬੋਲਦਾ, ਇਹ ਪੈਰ ਚ ਰਾਰਾ ਤੇ ਕਹਾਂਗੇ ਕਿਰਪਾਲ, ਕਿਰਪਾਲ ਤੇ ਕਿਰਪਾਲ, ਇੰਜ ਫਰਕ ਪੈਂਦਾ ਹੈ ਪ੍ਰੋਨਾਸੀਏਸ਼ਨ ਚ। ਕਿਰਪਾਲ ਕਹੋਗੇ ਤੇ ਰਾਰਾ ਵੱਖਰਾ ਬੋਲ ਰਿਹਾ ਹੈ, ਇੱਥੇ ਪੈਰ ਚ ਰਾਰਾ ਇਸ ਲਈ ਦਿੱਤਾ ਹੈ ਕਿ ਇਕੱਠਾ ਬੋਲਣਾ ਹੈ, ਕਿਰਪਾਲ ਕਿਰਪਾਲ, ਤੇ ਇਸ ਤਰ੍ਹਾਂ ਹੀ ਅਗਲਾ ਕਿਰਪਾ, ਕਿਰਪਾ ਤੇ ਕਿਰਪਾ। ਇਹ ਜਿਹੜਾ ਪੈਰ ਚ ਰਾਰਾ ਦਿੱਤਾ ਹੁੰਦਾ ਨਾ, ਇਹਦਾ ਖਿਆਲ ਕਰਨਾ ਚਾਹੀਦਾ। ਆਪਾਂ ਵੱਖਰਾ ਹੀ ਬੋਲ ਦਿੰਦੇ ਹਾਂ, ਸੋਚਦੇ ਹਾਂ ਫਰਕ ਹੀ ਕੋਈ ਨਹੀਂ, ਰਾਰਾ ਛੋਟਾ ਰਾਰਾ ਲਾਇਆ, ਲੇਕਿਨ ਇਸ ਕਰਕੇ ਨਹੀਂ ਲਾਇਆ, ਵੱਖਰਾ ਲਾ ਸਕਦੇ ਸਨ, ਛੋਟਾ ਇਸ ਕਰਕੇ ਲੱਗਾ ਪੈਰ ਚ ਕਿਉਂਕਿ ਇਕੱਠਾ ਬੋਲਣਾ, ਕਿਰਪਾ ਆਖਣਾ, ਕਿਰਪਾਲ ਆਖਣਾ। ਹਾਂਜੀ, ਗੁਰ ਕਿਰਪਾਲ, ਕਿਰਪਾ ਕਿੰਚਿਤ ਗੁਰੂ ਕੀਨੀ, ਹਰ ਮਿਲਿਆ ਆਏ ਪ੍ਰਭ ਮੇਰੀ। ਹਾਂਜੀ ਬੋਲੋ ਫਿਰ ਇੱਕ ਵਾਰੀ।
ਗੁਰ ਕਿਰਪਾਲ, ਕਿਰਪਾ ਕਿੰਚਿਤ ਗੁਰ ਕੀਨੀ, ਹਰ ਮਿਲਿਆ ਆਏ ਪ੍ਰਭ ਮੇਰੀ।
ਕਿੰਚਿਤ ਦਾ ਅਰਥ ਹੁੰਦਾ ਹੈ ਥੋੜੀ ਜਿਹੀ, ਮਾਮੂਲੀ ਜਿਹੀ। ਰਤਾ ਗੁਰ ਕਿਰਪਾਲ, ਕਿਰਪਾ ਕਿੰਚਿਤ ਗੁਰ ਕੀਨੀ, ਔਰ ਕਈ ਮਨੁੱਖ ਇਸ ਨੂੰ ਕਿੰਚਿਤ ਦਾ ਅਰਥ ਕਰ ਦਿੱਤੀ ਲੈਂਦੇ ਨੇ, ਪਰ ਕਰ ਦਿੱਤੀ ਨਹੀਂ ਹੋ ਸਕਦਾ, ਕਿਉਂਕਿ ਕਰ ਦਿੱਤੀ ਲੈਂਦੇ ਤੇ ਅੱਗੋਂ ਕੀਨੀ ਲਿਖਿਆ ਹੋਇਆ। ਦੇਖਿਆ ਅੱਗੇ ਕੀਨੀ ਲਿਖਿਆ, ਗੁਰ ਦੇ ਪਿੱਛੋਂ ਲਿਖਿਆ ਕੀਨੀ। ਗੁਰ ਕਿਰਪਾਲ, ਕਿਰਪਾ ਕਿੰਚਿਤ ਗੁਰ ਕੀਨੀ, ਕਹਿੰਦੇ ਨੇ ਗੁਰੂ ਕਿਰਪਾਲੂ ਵੇ, ਗੁਰੂ ਨੇ ਮੇਰੇ ਤੇ ਥੋੜੀ ਜਿਹੀ ਕਿਰਪਾ ਕੀਤੀ, ਕਿੰਚਿਤ ਥੋੜੀ ਜਿਹੀ, ਮਾਮੂਲੀ ਜਿਹੀ, ਥੋੜੀ ਜਿਹੀ ਨਿਗਾਹ ਬਖਸ਼ਿਸ਼ ਦੀ ਹੋਈ ਗੁਰੂ ਦੀ। ਗੁਰੂ ਕਿਰਪਾਲ, ਕਿਰਪਾ ਕਿੰਚਿਤ ਗੁਰ ਕੀਨੀ, ਤੇ ਉਸ ਥੋੜੀ ਜਿਹੀ ਕਿਰਪਾ ਨਾਲ ਹੋਇਆ ਕਿ ਹਰ ਮਿਲਿਆ ਆਏ ਪ੍ਰਭ ਮੇਰੀ, ਮੇਰਾ ਪ੍ਰਭੂ ਮੈਨੂੰ ਮਿਲ ਗਿਆ, ਥੋੜੀ ਜਿਹੀ ਕਿਰਪਾ ਨਾਲ ਹੀ। ਕਿਰਪਾ ਦਰਅਸਲ ਨਾ ਥੋੜੀ ਹੁੰਦੀ ਹੈ ਨਾ ਬਹੁਤੀ, ਕਿਰਪਾ ਤੇ ਕਿਰਪਾ ਹੀ ਹੈ। ਕਿਰਪਾ ਹੋ ਗਈ ਫਿਰ ਥੋੜੀ ਬਹੁਤੀ ਦਾ ਸਵਾਲ ਨਹੀਂ। ਤਾਂ ਭਾਵ ਤੇ ਇੱਥੇ ਇਹ ਕਹਿ ਰਹੇ ਨੇ ਸਤਿਗੁਰੂ ਦੀ, ਇੱਕ ਨਿਗਾਹ ਗੁਰੂ ਦੀ ਕਾਫੀ ਹੈ, ਥੋੜੀ ਜਿਹੀ ਤੋਂ ਮਤਲਬ ਹੈ ਇੱਕ ਨਿਗਾਹ, ਇੱਕ ਬਖਸ਼ਿਸ਼ ਦੀ ਨਿਗਾਹ ਗੁਰੂ ਦੀ ਹੋ ਜਾਏ ਤੇ ਮਿਲਾਪ ਹੋ ਜਾਂਦਾ। ਗੁਰੂ ਇਹ ਜਾਣਦਾ ਹੀ ਨਹੀਂ ਕਿ ਕਿਤੇ ਥੋੜੀ ਕਰਨੀ ਕਿਰਪਾ ਤੇ ਕਿਤੇ ਜ਼ਿਆਦਾ ਕਰਨੀ ਹੈ, ਗੁਰੂ ਦੇ ਹਿਸਾਬ ਚ ਨਹੀਂ। ਗੁਰੂ ਤੇ ਜਾਣਦਾ ਜਿੱਥੇ ਕਿਰਪਾ ਹੋਵੇ ਉੱਥੇ ਪੂਰਨ ਕਿਰਪਾ ਹੋਵੇ, ਥੋੜੀ ਬਾਲੀ ਉਹ ਨਹੀਂ ਜਾਣਦਾ। ਤੋ ਆਖਦੇ ਨੇ ਗੁਰ ਕਿਰਪਾਲ, ਕਿਰਪਾ ਕਿੰਚਿਤ ਗੁਰ ਕੀਨੀ, ਹਰ ਮਿਲਿਆ ਆਏ ਪ੍ਰਭ ਮੇਰੀ। ਗੁਰੂ ਦੁਆਰੇ ਪਰਮੇਸ਼ਰ ਤੱਕ ਪਹੁੰਚਣ ਲਈ ਗੁਰੂ ਪੋਲੇ, ਗੁਰੂ ਦੇ ਇਸ ਪਾਸ ਸੰਸਾਰ ਹੈ, ਗੁਰੂ ਦੇ ਪਰਲੇ ਪਾਰ ਨਿਰੰਕਾਰ ਹੈ। ਜਦ ਤੱਕ ਗੁਰੂ ਦਾ ਪੁੱਲ ਨਹੀਂ ਲੰਘੋਗੇ ਪਰਮਾਤਮਾ ਮਿਲਦਾ ਨਹੀਂ। ਜਦੋਂ ਥੋੜੀ ਜਿਹੀ ਕਿਰਪਾ ਗੁਰੂ ਦੀ ਹੁੰਦੀ ਹੈ, ਗੁਰੂ ਮਿਲਾਪ ਕਰਾ ਦਿੰਦਾ ਪਰਮੇਸ਼ਰ ਦਾ, ਜਦੋਂ ਸਵੱਲੀ ਨਿਗਾਹ ਹੁੰਦੀ ਹੈ ਗੁਰੂ ਦੀ, ਤਾਂ ਭਾਵ ਕੀ ਹੈ, ਗੁਰੂ ਦੇ ਲੜ ਲੱਗੇ ਬਿਨਾਂ ਕੋਈ ਪ੍ਰਾਪਤੀ ਨਹੀਂ ਹੈ। ਸਿੱਖੀ ਇਹ ਹੀ ਦੱਸਦੀ ਹੈ, ਗੁਰੂ ਨਾਨਕ ਦਾ ਸੰਦੇਸ਼ ਇਹ ਹੀ ਦੱਸਦਾ ਹੈ। ਕਹਿੰਦੇ ਨੇ ਕਿ ਜਦੋਂ ਚੌਥੇ ਪਾਤਸ਼ਾਹ ਦਾ ਇਹ ਸ਼ਬਦ ਗੁਰੂ ਰਾਮਦਾਸ ਜੀ ਮਹਾਰਾਜ ਦਾ, ਉਹਨਾਂ ਦੇ ਧਿਆਨ ਵਿੱਚ ਗੁਰੂ ਅਮਰਦਾਸ ਜੀ ਦੀ ਕਿਰਪਾ ਹੋਏਗੀ, ਉਹਨਾਂ ਨੇ ਮੇਰੇ ਤੇ ਕਿਰਪਾ ਕੀਤੀ ਤੇ ਮੈਨੂੰ ਪਰਮੇਸ਼ਰ ਦਾ ਅਨੁਭਵ ਹੋ ਗਿਆ, ਗਿਆਨ ਦਾ ਅਨੁਭਵ ਹੋ ਗਿਆ। ਤਾਂ ਆਖਦੇ ਨੇ ਗੁਰ ਕਿਰਪਾਲ ਕਿੰਚਿਤ ਗੁਰ ਕੀਨੀ ਹਰ ਮਿਲਿਆ ਆਏ ਪ੍ਰਭ ਮੇਰੀ। ਹਾਂਜੀ,
ਰਹਾਉ ਜੋ ਹਮਰੇ ਮਨ ਚਿਤ ਹੈ ਸਵਾਮੀ, ਸਾਬਿਦ ਤੁਮ ਹਰ ਜਾਨੋ ਮੇਰੀ।
ਜੋ ਹਮਰੇ ਮਨ ਚਿਤ ਹੈ ਸਵਾਮੀ, ਸਾਬਿਦ ਤੁਮ ਹਰ ਜਾਨੋ ਮੇਰੀ। ਆਖਦਿਨ ਪਾਤਸ਼ਾਹ ਗੁਰੂ ਰਾਮਦਾਸ ਜੀ ਮਹਾਰਾਜ, ਜੋ ਹਮਰੇ ਮਨ ਚਿਤ ਹੈ ਸਵਾਮੀ, ਹੇ ਮੇਰੇ ਮਾਲਕ, ਜੋ ਸਾਡੇ ਮਨ ਦੇ ਅੰਦਰ ਇਹ ਮਿਲਾਪ ਦੀ ਤਾਂਘ ਛੁਪੀ ਹੋਈ ਹੈ, ਇਹ ਤੁਸੀਂ ਜਾਣਦੇ ਹੀ ਹੋ। ਇਹ ਮਾਲਕ ਜੋ ਹਮਰੇ ਮਨ ਚਿਤ ਹੈ ਸਵਾਮੀ, ਸਾਡੇ ਮਨ ਦੇ ਅੰਦਰ ਜੋ ਚਿਤ ਦੇ ਅੰਦਰ ਇਹ ਤਾਂਘ ਮਿਲਾਪ ਦੀ ਛੁਪੀ ਹੋਈ ਹੈ, ਇਹ ਤੁਸੀਂ ਜਾਣਦੇ ਹੀ ਹੋ। ਸਾਡੇ ਮਨ ਦੀ ਹਾਲਤ ਜਾਣਦੇ ਹੀ ਹੋ। ਸਾਬਿਦ ਕਹਿੰਦੇ ਨੇ ਉਹ ਹਾਲਤ, ਸਾਬਿਦ ਤੁਮ ਹਰ ਜਾਨੋ ਮੇਰੀ। ਤੋ ਇੱਥੇ ਅਗਲੀ ਤੁਕ ਚ ਪਹਿਲਾਂ ਦੱਸ ਚੁੱਕੇ ਨੇ ਕਿ ਮੇਰੇ ਮਨ ਦੀ ਹਾਲਤ ਕੀ ਹੈ, ਬੜੀ ਤਾਂਘ ਹੈ। ਇੱਥੇ ਆਪਾਂ ਇਹ ਨਹੀਂ ਅਰਥ ਕਰਨੇ ਕਿ ਮੇਰੀ ਚੰਗੀ ਮਾੜੀ ਹਾਲਤ, ਹੇ ਪ੍ਰਭੂ ਇਸ ਤੋਂ ਤੁਸੀਂ ਜਾਣੋ। ਕੀ ਦੱਸ ਰਹੇ ਨੇ, ਸਾਬਿਦ ਮੇਰੀ ਉਹ ਹਾਲਤ ਤੁਸੀਂ ਜਾਣਦੇ ਹੋ। ਤਾਂ ਹਾਲਤ ਪਾਤਸ਼ਾਹ ਦੀ ਕੀ ਹੈ, ਪਹਿਲੀ ਤੁਕ ਚ ਦੱਸ ਚੁੱਕੇ ਨੇ ਕੀ ਹੈ ਕਿ ਹਮਰੇ ਨਹੀਂ ਮੇਰੇ ਮਨ ਤਨ ਲੋਚ ਕਨੇਰੀ, ਇਹ ਹਾਲਤ ਹੈ ਮਨ ਦੀ। ਮਨ ਵਿੱਚ ਲੋਚ ਕਨੇਰੀ ਪਹਿਲੀ ਤੁਕ ਵਿੱਚ ਆ ਗਿਆ ਕਿ ਬੜੀ ਤਾਂਘ ਹੈ ਅੰਦਰ ਮਿਲਾਪ ਨੇ। ਤਾਂ ਕਹਿੰਦੇ ਨੇ ਇਹ ਜੋ ਤਾਂਘ ਮੇਰੇ ਮਨ ਵਿੱਚ ਵਸੀ ਹੈ ਮਿਲਾਪ ਦੀ, ਇਸ ਤਾਂਘ ਤੋਂ ਹੇ ਪ੍ਰਭੂ ਤੁਸੀਂ ਜਾਣੂ ਹੋ, ਤੁਹਾਨੂੰ ਮੇਰੇ ਮਨ ਦੀ ਹਾਲਤ ਦਾ ਪਤਾ ਹੈ। ਹਾਂਜੀ,
ਅਨਦਨ ਨਾਮ ਜਪੀ ਸੁਖ ਪਾਈ, ਨਿਤ ਜੀਵਾਂ ਆਸ ਹਰ ਤੇਰੀ।
ਅਸਲ ਚ ਮੈਂ ਫਿਰ ਖਿਆਲ ਕੀਤਾ ਹੈ ਕਿ ਇਹ ਜਪੀ ਨਹੀਂ ਆਉਣਾ ਇੱਥੇ ਤੇ ਪਾਈ ਵੀ ਨਹੀਂ ਆਉਣਾ, ਇੱਥੇ ਜਪੀ ਆਏਗਾ। ਇੱਥੇ ਜਪੀ ਦਾ ਮਤਲਬ ਮੈਂ ਜਪਾਂ ਨਹੀਂ, ਜਪਿਆਂ। ਇੱਥੇ ਜਪੀ ਦਾ ਅਰਥ ਹੋਣਾ ਹੈ ਜਪਿਆਂ। ਅਨਦਿਨ ਨਾਮ ਜਪੀ ਸੁਖ ਪਾਈ, ਹਰ ਰੋਜ਼ ਅਨ ਦਿਨ ਕਹਿੰਦੇ ਨੇ, ਹਰ ਰੋਜ਼ ਨਾਮ ਜਪੀ, ਨਾਮ ਜਪਿਆ, ਨਿਤਾ ਪ੍ਰਤੀ ਨਾਮ ਜਪਿਆ, ਲਗਾਤਾਰ ਨਾਮ ਜਪਿਆ, ਸੁਖ ਪਾਈ, ਪਰਮੇਸ਼ਰ ਦਾ ਆਨੰਦ ਪਾਈ ਦਾ ਹੈ। ਤਾਂ ਦੱਸ ਰਹੇ ਨੇ ਨਾਲ ਅਨ ਦਿਨ ਲਿਖਿਆ ਹੈ, ਇਹ ਨਹੀਂ ਕਿ ਅੱਜ ਜਪ ਲਿਆ ਫਿਰ ਮਹੀਨੇ ਨੂੰ ਸਹੀ। ਤਾਂਘ ਦਾ ਮਤਲਬ ਹੀ ਇਹ ਹੀ ਹੈ ਕਿ ਜਿਹਨੂੰ ਤਾਂਘ ਲੱਗੀ ਹੈ ਉਹ ਨਿਤ ਜਪੇਗਾ, ਉਹ ਨਿਤ ਚੇਤੇ ਕਰੇਗਾ, ਉਹ ਹਰ ਘੜੀ ਯਾਦ ਕਰੇਗਾ। ਤਾਂਘ ਤਾਂ ਹੈ ਬਿਰਹਾਂ ਦੀ ਤੜਪ, ਤੇ ਜਿਸਨੂੰ ਬਿਰਹਾਂ ਦੀ ਤੜਪ ਲੱਗੀ ਹੈ ਉਹਦੇ ਵਿੱਚ ਤੇ 24 ਘੰਟੇ ਲਗਨ ਲੱਗੀ ਹੈ ਮਿਲਾਪ ਦੇ। ਤਾਂ ਕਹਿੰਦੇ ਨੇ ਅਨਦਿਨ ਨਾਮ ਜਪੀ, ਜਪੀ ਤੋਂ ਭਾਵ ਹੈ ਜਪਿਆ। ਤੇ ਜੇ ਜਪੀ ਆਖ ਦਈਏ, ਜੇ ਮੈਂ ਜਪਾਂ ਤਾਂ ਇੰਨਾ ਫਰਕ ਪੈ ਜਾਂਦਾ ਹੈ ਅਰਥਾਂ ਚ। ਤੋ ਇਹ ਤੇ ਜਨਰਲਾਈਜ਼ ਕਰ ਰਹੇ ਨੇ ਇੱਥੇ ਹੁਣ ਸਤਿਗੁਰੂ ਆਖ ਰਹੇ ਨੇ, ਅਨਦਿਨ ਨਾਮ ਜਪੀ, ਹਰ ਰੋਜ਼ ਨਾਮ ਜਪਿਆ, ਪਰਮੇਸ਼ਰ ਦਾ ਨਾਮ ਜਪਿਆ, ਹੁੰਦਾ ਕੀ ਹੈ, ਸੁੱਖ ਪਾਈ, ਪਰਮੇਸ਼ਰ ਦਾ ਆਨੰਦ ਪਾ ਲਈਦਾ, ਪਰਮੇਸ਼ਰ ਨੂੰ ਪਾ ਲਈਦਾ, ਉਸਦਾ ਆਨੰਦ ਪਾ ਲਈਦਾ। ਪਰਮੇਸ਼ਰ ਦਾ ਪਾ ਲੈਣਾ ਇਸ ਸਰੀਰ ਵਿੱਚ ਹੈ, ਉਸ ਮਹਾਂ ਆਨੰਦ ਨੂੰ ਜਾਣ ਲੈਣਾ। ਉਹ ਮਹਾਂ ਆਨੰਦ उसका अनुभव कर लेना, ओदी प्राप्ति नाल जो हिरदा खेड़दा है, हिरदे दा खेड़ा अंदरला खेड़ा पा लेना, ओही है उसकी अनुभवता। क्योंकि शरीरक दर्शन ते कोई नहीं, अकाल पुरख का शरीर नहीं है, वह तो आनंद स्वरूप है, तो आनंद ही प्रतीति द्वारा उसके दर्शन होंगे ने, इंज अखां दे दर्शन ते कोई है नहीं। आनंद का खेड़ा सदीवी आनंद, तो वह आनंद कुछ वखरा है, वह बयान किया नहीं जा सकता है, तो कई बार आप आख चुके हैं। तो आख दिन अंधन नाम जपी सुख पाई, नित जीवा आस हर तेरी, हे हरि नित त्याग के आनंद पाई दा है, ते तेरी आस विच ही जीवन बतीत करी दा, नित जीवा आस हरि तेरी, ताके मेरी आत्मा तेरे विच मिल जाए शरीर छड़न तो बाद, ऐसी तांग यह है बाद दा मिलाप, शरीर विच मिलाप है उस आनंद की प्रतीति, बाद दा मिलाप की है इस आत्मा दा उस परमात्मा दे विच प्रवेश कर जाना, अवगहन मिट जाना। तो नित जीवा आस हर तेरी, उस मिलाप दी तांग विच फिर मैं जींदा, अनंत ते हुण पा लिया, फिर यह तांग है कि शरीर छुट्टेगा फिर तेरे विच समा जावा।
गुर सत गुर दाते पंथ बताया, हर मिलिया आए प्रभ मेरी।
गुर सत गुर दाते पंथ बताया, पंथ कहते ने मार्ग रस्ता राह मिलाप दा राह। गुर सत गुर, गुरु ने सतगुरु ने दाते पंथ बताया, दाते ताई पहुंचने दा मार्ग दसिया, परमेश्वर ताई उपड़न दा राह दसिया, उस राह ते चलिया हर मिलिया आए प्रभ मेरी। ओ प्रभु मेरा मैनू मिल पिया, जड़ा राह मैनू मेरे गुरु ने दसिया सी, ओ राह ते मैं तुरिया ते मेरा मिलाप हो गया। गुरु अमरदास जी अपने अनुभव तो कह रहे ने कि जो मैनू, गुरु रामदास जी कह रहे ने कि जो राह मैनू गुरु अमरदास जी ने दसिया सी, जपदा राह, उस राह ते मैं तुरिया ते मैनू प्राप्ति हो गई।
अनदन अनदन आनंद भया वडपागी, सब आस पूरी सब आस पूजी जन केरी।
उस राह ते तुरिया अनदन हर मिलिया, हरी मिलाप दी फिर दस दिन निशानी की है, निशानी की है फिर मिलन दी। तो कहते ने अनदन आनंद भया वडपागी, मेरे वड़े भागां नाल मिलाप द्वारा फिर सदीवी आनंद बन गया। अन दिन हर रोज दा आनंद, अन दिन आनंद, आनंद लिखया लेकिन उत्थे ओ बिंदी जो विच नहीं है वह भोलेगी। तुसी कहोगे फिर लाई क्यों नहीं, बिंदी ते कई थाई टिपी भी लगी है। तुहानू यह भी दसा कि मात्रा दा हिसाब हुंदा है जदों भी बाणी रची जाती है ना पोएट्री दे विच, किस्मां ने पोएट्री दियां और हर एक किस्म नूं गिणवे गिणवियां मात्रा लगदियां ने, लगा गिणवियां वध घट नहीं हो सकदियां। ओ फिर जे वधदियां दिसन ते उत्थे जिथे पॉसिबल होवे उत्थों मात्र कढ दिंदे, वो मात्रा पूरियां करन लई वे। ए मैं कोश पढ़ रहा सा, महाकोश, ते उहदे विच कुदरती चौपाई दी व्याख्या मैं करन लगा सा कल परसों, ते मैं चौपाई सोचा डेफिनेशन वेखी की दिती है महाकोश ने, उन्हें दस्या ये चौपाई ये छंदन, लेकिन छंद कई वक्रे वक्रे किस्मा दे ने, उन्होंने किस्मां भी दसियां, तो हर किस्म नूं किनिया किनिया मादरां लगदियां ने, तो उन्होंने दस्या भी चौपाई नूं 16 मादरां लगदियां ने, तो मात्रां दा हिसाब पूरा ही करीदा है, नहीं तो वह फिर ग्रामैटिकली ठीक नहीं रहिंदी पोएट्री। तो मात्रा कई बार अंदाजा लग गया मैनू, फिर कई बार वध घट मात्रा क्यों होंदियां क्यों मिसिंग होंदिया ने तुकां चो, तो मात्रा पूरी करनी होंदी है उन कविता दे हिसाब नाल। आख की रहे ने थे सतगुरु, आखदे ने अनगिन अनग व्यावड़ पागी सब आस पूजी पूजी जन केरी। तो इस तो पहला ऐसी हर मिलिया आए प्रभु मेरी, प्रभु मैनू आके व्या हर रोज दा आनंद अंदर बज गया, हर रोज दा आनंद सदा दा आनंद। ए नहीं कि हुण आनंद आया ते फिर चला गया। मिलाप जिन्हों हो जाता है वह सदीवी मिलाप होता है, सदा सदा ली होता है। यह नहीं कि अज झलक पई तो फिर पैनी कोई, एक वारी जिसनों मिलाप हो गया वह सदा लई मिलाप हो गया, वह सदा लई आनंद बज गया। जिन्हें एक वारी आनंद पा लिया उन्हें सदा लई पा लिया। वो आनंद प्रभु का आनंद मुड़ के जाता नहीं, एक वारी आ गया सो आ गया। तो कहते ने अन दिन आनंद बया बड़े भागी, मेरे भाग जागे ते और हमेशा हमेशा लई मेरा हिरदा खिड़ गया। सब आस पूजी जन केरी, मैं सेवक दी सारी आस पूर्ण हो।
जगन्नाथ जगदीशर करते सब वसगत है हर केरी।
जगन्नाथ जगदीशर करते सब वसगत है हर केरी। जगन्नाथ दा मतलब हुंदा है जगत दा नाथ, जोगियां दा नाथ हुंदा है ना वड्डा गुरु जोगियां दा, उसनों आखी दा नाथ। गोरखनाथ जोगियां दा नाथ है, जोगियां दा वड्डा गुरु है, ते परमेश्वर ते सारे जगत दा नाथ है, कुल संसार दा वड्डा ओही है। तो जगन्नाथ सारे जगत दा नाथ, कुल संसार दा नाथ मालक। ते फिर आख्या जगन्नाथ जगदीशर, जगदीशर लफ्ज इन्हां दोवां तों बनिया, जगत ईश्वर सारे जगत दा ईश्वर जगदीशर। तो दोनों ए एडजेक्टिव आए किदे लई, परमेश्वर लई। जगन्नाथ जगदीशर करते सब वसगत है हर केरी। हे कुल संसार दे नाथ, हे कुल संसार दे गुरु, कुल संसार दे मालक, सब वसगत है हर केरी। सारी लुकाई सारे जीव तेरे वस विच हन।
जन नानक शरणागत आए हर राखो पैज जन केरी।
जन नानक शरणागत आए हर राखो पैज जन केरी। जन सेवक तो नानक आखते ने, हे नानक सेवक शरणागत आए, सेवक चल के तेरी शरण आउंदे ने। तुसी आखोगे चल के कित्थों आया, शरणागत। ये जे तुसी स्प्लिट करो ना ते दो अखरां च वटदा है शरण गति, शरण प्लस गति शरणागत। गति दा मतलब की हुंदा है, मूवमेंट, गति मूवमेंट, चल के। गति दा अवस्था भी हुंदा है, गति मूवमेंट भी हुंदा है। ट्रेन की गति बड़ी फास्ट है तो गति उथे मूवमेंट है। तो शरणागति, गति दा मतलब इथे चल के तेरी शरण आए। सेवक शरणागत आए, सेवक असी सेवक चल के तेरी शरण आए हां हे गुरु। हरि राखो पैज जन केरी, हे अकाल पुरख तेरे दर ते असी चल के पहुंचे हां, तेरी शरण तकन तेरा आसरा तकन। तो हरि राखो पैज जन केरी, पैज इज्जत। तो हे परमेश्वर साडी सेवकां दी तुसी इज्जत रखो, पत रखो, इज्जत रखो।
गौड़ी पुरी महला चौथा, ए मनु आंख न टिके बहु रंगी दै डर दिस चल चल हांडे।
हांडे
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 गुर पूरा पाया वड भागी
ਹਰ ਮੰਤਰ ਦੀਆ ਮਨ ਠੰਡ ਹੈ ਰਾਮ
ਠਾਡੇ ਇਹਨੂੰ ਠਾਡੇ ਨਹੀਂ ਕਹਿਣਾ ਇਹ ਹੈ ਠਾਡੇ ਇਹ ਠਾਡੇ ਨਹੀਂ ਗਾ ਇਹ ਠਾਡੇ ਹੈ
ਰਾਮ ਹਮ ਸਤਿਗੁਰ ਲਾਲੇ ਕਾਂਡੇ ਰਹਾਓ ਹਮਰੇ ਮਸਤਕ ਦਾਗ ਦਗਾਨਾ ਹਮ ਕਰਜ ਗੁਰ ਬਹੁ ਸਾਡੇ ਪਰ ਉਪਕਾਰ ਪੂਰਨ ਬਹੁ ਕੀਆ ਪਉ ਦੂਤਰ ਤਾਰ ਪਰਾਡੇ ਜਿਨਕੋ ਪ੍ਰੀਤ ਹਿਰਦੇ ਹਰ ਨਾਹੀ ਤਿਨ ਕੂਰੇ ਗਾਂਡਨ ਗਾਡੇ ਜਿਉ ਪਾਣੀ ਕਾਗਦ ਬਿਨਸ ਜਾਤ ਹੈ ਤਿਉ ਮਨਮੁਖ ਗਰਭ ਗਲਾਡੇ ਹਮ ਜਾਣਿਆ ਕਛੁ ਨ ਜਾਣਿਆ ਆਗੇ ਹਰ ਆਗੇ ਹਮ ਜਾਣਿਆ
ਕਛੁ ਨ ਜਾਣੋ ਹਮ ਜਾਣਿਆ ਕਛੁ ਨ ਜਾਣੇ ਆਗੇ ਹਮ ਜਾਣਿਆ ਹੁਣ ਤੱਕ ਨਹੀਂ ਕੁਛ ਜਾਣਿਆ ਤੇ ਕਛੁ ਨਾ ਜਾਣੇ ਆਗੇ ਅਗਲਾ ਵੀ ਕੁਛ ਨਹੀਂ ਜਾਣਦੇ
ਜਿਉ ਹਰ ਰਾਖੇ ਤਿਉ ਠਾਡੇ ਹਮ ਭੂਲ ਚੂਕ ਗੁਰ ਕਿਰਪਾ ਧਾਰਿਓ
ਧਾਰੋ
ਧਾਰੋ ਜਨ ਨਾਨਕ ਕੁਤਰੇ ਕਾਢੇ
ਕਾਂਡੇ ਇਹ ਕਾਢੇ ਨਹੀਂ ਹੈ ਇਹ ਕਾਂਡੇ ਹੈ ਅਖਵਾਈ ਦਾ ਕਾਂਡੇ ਅਖਵਾਈ ਦਾ ਕਾਂਡੇ ਦਾ ਮਤਲਬ ਹੁੰਦਾ ਅਖਵਾਉਣਾ ਕਾਢੇ ਹੁੰਦਾ ਕੱਢ ਦੇਣਾ
ਅੰਕ ਜੀ ਕਿਤੇ ਬਿੰਦੀ ਲਾ ਸਕਦੇ ਹਾਂ ਕਿਤੇ
ਨਹੀਂ ਹਾਂ ਜੀ ਇਹੀ ਮੈਂ ਆਖਦਾ ਨਾ ਬੇਟੇ ਇਹੀ ਸਮਝ ਨਾਲ
ਨਹੀਂ ਮਤਲਬ ਇਸ ਲਾਈਨ ਦੇ ਵਿੱਚ ਸਾਰੇ ਅੱਖਰ ਇੱਕੋ ਜਿਹੇ ਆਉਂਦੇ ਨੇ ਨਾ
ਹਾਂ ਪਰ ਹਰ ਥਾਂ ਲੱਗਣੀ ਨਹੀਂ ਹੈ ਇਸੇ ਕਰਕੇ ਤੇ ਅਰਥਾਂ ਦੀ ਲੋੜ ਪੈਂਦੀ ਹੈ ਸਮਝ ਲੋੜ ਪੈਂਦੀ ਹੈ ਬੇਟੇ ਹੁਣ ਹੁਣ ਅਰਥ ਸਮਝਾਂਗੇ ਨੇ ਤਾਂ ਸਮਝ ਆਏਗੀ ਕਿ ਕਿਵੇਂ ਕਿਉਂ ਲੱਗਣੀ ਹੈ ਕਿਤੇ ਕਿਉਂ ਨਹੀਂ ਲੱਗਣੀ ਜਦੋਂ ਤੱਕ ਸਮਝ ਨਾ ਨਾ ਆਵੇ ਬਾਣੀ ਦੀ ਫੇਰ ਭੁਲੇਖਾ ਹੀ ਲੈਂਦਾ ਵੀ ਇੱਥੇ ਲਾਈਏ ਜਾਂ ਨਾ ਲਾਈਏ ਪਿੱਛੇ ਲਾ ਦੀ ਸੀ ਹੁਣ ਵੀ ਲਾ ਦਈਏ ਇਹ ਅਸੂਲ ਨਹੀਂ ਹੈ ਅਸੂਲ ਇਸੇ ਕਰਕੇ ਫਿਰ ਬਾਣੀ ਸਮਝੀ ਦੀ ਹੈ ਬਾਣੀ ਦੀ ਸਮਝ ਨਾਲ ਪਤਾ ਲੱਗਦਾ ਹੈ ਕਿ ਇੱਥੇ ਲੱਗਣੀ ਹੈ ਨਹੀਂ ਤੁਹਾਨੂੰ ਖਿਆਲ ਹੈ ਪਿਛਲੀ ਵਾਰੀ ਇੱਕ ਬਹੁਤ ਸੋਹਣੀ ਉਦਾਹਰਣ ਆਈ ਸੀ ਸ਼ਾਂਤੇ ਤੇ ਸਾਤੇ ਵਾਲੀ ਹੁਣ ਸ਼ਾਂਤੇ ਨੂੰ ਤੁਸੀਂ ਸਾਤੇ ਸਾਤੇ ਕਹੀ ਜਾਓ ਤੇ ਸਾਤੇ ਦਾ ਮਤਲਬ ਹੁੰਦਾ ਸੱਤ ਤੇ ਸ਼ਾਂਤੇ ਹੁੰਦਾ ਮਨ ਦੀ ਸ਼ਾਂਤੀ ਹੁਣ ਕਿੰਨਾ ਫਰਕ ਪੈ ਗਿਆ ਨਾ ਉੱਥੇ ਪੈਰ ਚ ਬਿੰਦੀ ਹੈ ਨਾ ਉੱਤੇ ਕੰਨੇ ਦੇ ਉੱਤੇ ਬਿੰਦੀ ਹੈ ਤੇ ਹੁਣ ਸਾਰੇ ਉਸ ਨੂੰ ਸਾਤੇ ਹੀ ਪੜਦੇ ਨੇ ਤੇ ਉਹ ਸਾਤੇ ਥੋੜੋ ਹੈ ਹੁਣ ਸ਼ਾਂਤੇ ਨੂੰ ਆਪਾਂ ਸਾਤੇ ਸਾਤੇ ਕਹੀ ਜਾਈਏ ਤੇ ਆਖੀਏ ਜੀ ਅਸੀਂ ਬਾਣੀ ਪੜ ਰਹੇ ਹਾਂ ਤਾਂ ਸਤਿਗੁਰਾਂ ਦਾ ਸੰਦੇਸ਼ ਤੇ ਅਸੀਂ ਪੜ ਹੀ ਨਹੀਂ ਰਹੇ ਪਰ ਇਹ ਮੈਂ ਕਹਿਣਾ ਕਿ ਮੁਸ਼ਕਲ ਸਾਡੀ ਜ਼ਰੂਰ ਹੈ ਮੁਸ਼ਕਲ ਕਦੋਂ ਤੱਕ ਹੈ ਜਦ ਤੱਕ ਅਸੀਂ ਬਾਣੀ ਨਹੀਂ ਸਮਝ ਪਾਉਂਦੇ ਜਿਸ ਦਿਨ ਸਤਿਗੁਰੂ ਕਿਰਪਾ ਕਰਨੇ ਬਾਣੀ ਸਮਝ ਆ ਜਾਏ ਫਿਰ ਮੁਸ਼ਕਲ ਹੱਲ ਹੋ ਜਾਂਦੀ ਹੈ ਬਹੁਤਿਆਂ ਲਈ ਮੁਸ਼ਕਲ ਹੈ ਕਿਉਂਕਿ ਬਾਣੀ ਸਮਝ ਨਹੀਂ ਹੈ ਉਹ ਫਿਰ ਆਖਦੇ ਨੇ ਜਿਵੇਂ ਲਿਖੀ ਹੈ ਉਵੇਂ ਪੜ੍ਹ ਲਓ ਬਾਈ ਸਾਡਾ ਦਿਮਾਗ ਨਹੀਂ ਕੰਮ ਕਰਦਾ ਜਿਵੇਂ ਲਿਖੀ ਹੈ ਉਵੇਂ ਪੜ੍ਹ ਲਓ ਉਵੇਂ ਠੀਕ ਹੈ ਉਹ ਵੀ ਸੱਚੇ ਨੇ ਕੀ ਕਰਨ ਜਦੋਂ ਅਰਥ ਬੋਧ ਨਹੀਂ ਹੈ ਫਿਰ ਉਹ ਆਖਦੇ ਨੇ ਜਿਵੇਂ ਲਿਖੀ ਹੈ ਬਈ ਉਵੇਂ ਪੜ੍ਹ ਲਓ ਠੀਕ ਹੈ ਉਹਨਾਂ ਦਾ ਕਹਿਣਾ ਵੀ ਠੀਕ ਹੈ ਕਿਉਂਕਿ ਸਮਝ ਹੋਵੇ ਤੇ ਉਹਨਾਂ ਨੂੰ ਪਤਾ ਲੱਗੇ ਕਿੱਥੇ ਲੱਗਣੀ ਹੈ ਕਿੱਥੇ ਨਹੀਂ ਲੱਗਣੀ ਦਰਅਸਲ ਪੜ੍ਹਨੀ ਤੇ ਇੰਝ ਚਾਹੀਦੀ ਹੈ ਕਿ ਸਮਝ ਹੋਵੇ ਤੇ ਪਤਾ ਲੱਗੇ ਇੱਥੇ ਲੱਗਣੀ ਹੈ ਇੱਥੇ ਨਹੀਂ ਲੱਗਣੀ ਪਰ ਜੇ ਨਹੀਂ ਸਮਝ ਫਿਰ ਭੁੱਲਾਂ ਬਖਸ਼ਾ ਲਈਦੀਆਂ ਕਿ ਸਤਿਗੁਰੂ ਜਿਹੋ ਜਿਹੀ ਪੜ੍ਹੀ ਗਈ ਹੈ ਠੀਕ ਹੈ ਫਿਰ ਵੀ ਕੋਸ਼ਿਸ਼ ਕਰਨੀ ਬਣਦੀ ਹੈ ਇਨਸਾਨ ਦੀ ਕਿਉਂਕਿ ਜੇ ਤੁਸੀਂ ਇਸੇ ਤਰ੍ਹਾਂ ਹੀ ਸਮਝੋਗੇ ਕਿ ਬਾਣੀ ਮੈਂ ਪੜ੍ਹ ਲਈ ਹੈ ਗੁਰੂ ਦਾ ਉਪਦੇਸ਼ ਸਮਝ ਆਵੇ ਨਾ ਆਵੇ ਵੱਖਰੀ ਗੱਲ ਹੈ ਵੀ ਆਪੇ ਬਾਣੀ ਅਸਰ ਕਰ ਜਾਏਗੀ ਬਾਣੀ ਨੇ ਤੇ ਤਦ ਅਸਰ ਕਰਨਾ ਜਦ ਤੁਹਾਡਾ ਮਨ ਬਦਲਣਾ ਚਾਹੀਦਾ ਹੈ ਮਨ ਬਦਲੇਗਾ ਤੇ ਜੀਵਨ ਬਦਲੇਗਾ ਤਦ ਹੀ ਕੁਛ ਪ੍ਰਾਪਤੀ ਹੈ ਤੇ ਮਨ ਤੇ ਜੀਵਨ ਉਦੋਂ ਬਦਲਦਾ ਜਦੋਂ ਗੁਰੂ ਦਾ ਸੰਦੇਸ਼ ਸਮਝ ਪਾਈਏ ਫਿਰ ਜੀਵਨ ਬਦਲਦਾ ਬਾਰ ਬਾਰ ਉਹ ਗੱਲ ਚੋਟ ਕਰਦੀ ਹੈ ਮਨ ਤੇ ਫਿਰ ਸਮਝੀਦਾ ਕਿ ਮਨਾ ਜੋ ਮੈਂ ਕਰ ਰਿਹਾ ਗਲਤ ਕਰ ਰਿਹਾ ਬਾਰ ਬਾਰ ਗੁਰੂ ਆਖ ਰਿਹਾ ਤੇ ਮੈਂ ਆਹ ਕਰ ਰਿਹਾ ਤਾਂ ਬਾਣੀ ਸਮਝਣੀ ਜ਼ਰੂਰੀ ਹੈ ਇਹ ਠੀਕ ਹੈ ਕਿ ਬਹੁਤੀ ਬਾਣੀ ਸਾਨੂੰ ਕਈ ਵਾਰੀ ਬਿਨਾਂ ਅਰਥਾਂ ਪਤਾ ਲੱਗ ਜਾਂਦੀ ਥੋੜੀ ਬਹੁਤ ਲੇਕਿਨ ਬਹੁਤੀ ਬਾਣੀ ਐਸੀ ਵੀ ਹੈ ਜਿਹੜੀ ਅਸੀਂ ਨਹੀਂ ਸਮਝ ਪਾਉਂਦੇ ਚੰਗੀ ਤਰ੍ਹਾਂ ਨਾਲ ਕਿਉਂਕਿ ਉਸਦੀ ਵਿਆਖਿਆ ਸਹੀ ਨਹੀਂ ਹੁੰਦੀ ਆਓ ਸਾਰਾ ਸ਼ਬਦ ਖਿਆਲ ਨਾਲ ਪੜ੍ਹੀਏ ਤੇ ਮੁਸ਼ਕਲਾਂ ਹੱਲ ਹੋ ਜਾਣਗੀਆਂ ਪਹਿਲਾਂ ਪਹਿਲਾਂ ਲੱਗਦਾ ਲੇਕਿਨ ਤੁਸੀਂ ਹੁਣ ਹੈਰਾਨ ਹੋਵੋਗੇ ਤੁਹਾਡੀਆਂ ਟੇਪਾਂ ਕਿਸੇ ਗੁਰਮੁਖ ਨੇ ਸੁਣੀਆਂ ਪੁਰਾਣੀਆਂ ਸਾਰੀਆਂ ਜੜੀਆਂ ਹੋ ਰਹੀਆਂ ਤੇ ਹੁਣ ਗੀਆਂ ਸੁਣੀਆਂ ਉਹ ਆਖਣ ਲੱਗਾ ਇਹ ਉਹੀ ਨੇ ਸਿੱਖਣ ਵਾਲੇ ਇੰਨਾ ਫਰਕ ਤੁਸੀਂ ਨਹੀਂ ਹੁਣ ਮਹਿਸੂਸ ਕਰ ਸਕਦੇ ਕਿਉਂਕਿ ਤੁਸੀਂ ਤੇ ਹੁਣ ਉਸ ਰੱਗੇ ਚ ਗਏ ਹੋ ਪੜ੍ਹਨਾ ਜਿਵੇਂ ਅੱਜ ਪੜ੍ਹ ਰਹੇ ਹੋ ਲੇਕਿਨ ਜੇ ਪੁਰਾਣੀਆਂ ਟੇਪਾਂ ਤੁਹਾਨੂੰ ਸੁਣਾਈਏ ਨਾ ਹੁਣ ਤੇ ਤੁਸੀਂ ਹੈਰਾਨ ਹੋ ਜਾਓ ਕਿ ਅਸੀਂ ਸੀਗੇ ਬਹੁਤ ਮੈਂ ਇਹ ਕਹਿ ਸਕਦਾ ਕਿ 75% ਕਰੈਕਟ ਬਾਣੀ ਹੁਣ ਹੋਣ ਲੱਗ ਪਈ ਹੈ ਤੁਹਾਡੀ। ਹੌਲੀ ਹੌਲੀ ਕਿਰਪਾ ਕਰਨਗੇ ਦਾਤਾ, ਕਿਸੇ ਦੇ ਕਾਫੀ ਸ਼ੁੱਧ ਹੋ ਜਾਏਗੀ।
ਇਹ ਮਨੁਆ ਖੀਰ ਨਾ ਟਿੱਕੇ ਬਹੁ ਰੰਗੀ ਦੈ ਦੈ ਦੀ।
ਇੱਥੇ ਵਿਸ਼ਰਾਮ ਇਸ ਤਰ੍ਹਾਂ ਲੱਗਣਾ, ਇਹ ਮਨੁਆ ਖਿਨ ਨਾ ਟਿਕੈ ਬਹੁ ਰੰਗੀ ਦਹਿ ਦਹਿ ਦਿਸ ਚਲ ਚਲ ਹਾਂਡੇ। ਬਹੁ ਰੰਗੀ ਦਹਿ ਦਹਿ ਦਿਸ ਚਲ ਚਲ ਹਾਂਡੇ, ਇਉਂ ਪੜ੍ਹਨਾ ਇਹਨੂੰ ਆਪਾਂ। ਇਹ ਮਨੁਆ ਮਨੁਆ ਮਨ ਨੂੰ ਮਨੁਆ ਆਖਿਆ ਭਾਵ ਵਿਗੜਿਆ ਹੋਇਆ ਮਨ। ਮਨ ਨੂੰ ਮਨੁਆ ਆਖ ਕੇ ਇਹ ਦੱਸਿਆ ਵੀ ਵਿਗੜਿਆ ਹੋਇਆ ਮਨ, ਕੁਰਾਹੇ ਪਿਆ ਹੋਇਆ ਮਨ। ਹੁਣ ਆਪਾਂ ਰਾਜਿੰਦਰ ਵੀ ਕਹਿ ਸਕਦੇ ਹਾਂ, ਰਾਜਿੰਦਰਾ ਵੀ ਕਹਿ ਸਕਦੇ ਹਾਂ। ਜਦੋਂ ਉਹ ਕੰਨਾਂ ਨਾਲ ਲਾ ਲਈਦਾ ਨਾ, ਤੇ ਉਹ ਕੁਛ ਅਰਥ ਹੋਰ ਜਿਹਾ ਹੋ ਜਾਂਦਾ ਹੈ। ਉਹ ਨਾਲ ਜਿਹੜੀ ਕੀ ਹੁੰਦਾ ਹੈ, ਉਹ ਜਿਹੜੀ ਰਿਸਪੈਕਟ ਦੇਣੀ ਹੁੰਦੀ ਹੈ ਉਹ ਵਿੱਚੋਂ ਨਿਕਲ ਜਾਂਦੀ ਹੈ। ਮਨ ਨੂੰ ਮਨੁਆ ਆਖਿਆ ਭਾਈ, ਵਿਗੜਿਆ ਮਨ, ਇਹ ਖਰਾਬ ਮਨ, ਇਹ ਪੈੜਾ ਮਨ, ਇਹ ਵਿਗੜਿਆ ਮਨ। ਇਹ ਮਨੁਆ ਖਿਨ ਨਾ ਟਿਕਾ, ਇਹ ਏਡਾ ਵਿਗੜਿਆ ਮਨ ਹੈ, ਇਹ ਤੇ ਰਤੀ ਭਰ ਵੀ ਟਿੱਕੇ ਨਹੀਂ ਪੈਂਦਾ। ਖਿਨ ਨਾ ਟਿਕਾ, ਪਲ ਭਰ ਵੀ ਇਹ ਟਿੱਕੇ ਨਹੀਂ ਪੈਂਦਾ। ਬਹੁ ਰੰਗੀ ਦਹਿ ਦਹਿ ਦਿਸ ਚਲ ਚਲ ਹਾਂਡੇ। ਬਹੁ ਰੰਗੀ ਮਾਇਆ ਦੇ ਬਹੁਤੇ ਰੰਗਾਂ ਵਿੱਚ, ਮਾਇਆ ਬਹੁ ਰੰਗੀ ਏ, ਮਾਇਆ ਦੇ ਚਸਕੇ ਬੜੇ ਭੈੜੇ ਨੇ, ਕਈ ਰੰਗਾਂ ਦੇ ਨੇ। ਕੋਈ ਮਾਇਆ ਦਾ ਚਸਕਾ ਇੱਕ ਹੈ? ਮਾਇਆ ਕਿੰਨੀਆਂ ਕਿੰਨੀਆਂ ਭੈੜਾਂ ਲੈ ਆਉਂਦੀਆਂ ਜੀਵਨ ਵਿੱਚ, ਸੋਚ ਲਓ ਸਾਰੇ ਮਾਇਆ ਦੇ ਚਸਕੇ ਹੀ ਨੇ, ਜਿਹੜੇ ਗਲਤ ਇਸਤੇਮਾਲ ਕਰਦੇ ਨੇ ਮਾਇਆ ਦੇ। ਉਹ ਕਿੱਡੇ ਕਿੱਡੇ ਭੈੜੇ ਚਸਕਿਆਂ ਵਿੱਚ ਪੈ ਜਾਂਦੇ ਨੇ ਗਲਤ ਇਸਤੇਮਾਲ ਕਰਨ ਵਾਲੇ। ਤੋਂ ਆਖਿਆ ਕਿ ਜਿਹੜਾ ਮਾਇਆ ਵੇੜਾ ਮਨ ਹੈ ਨਾ, ਵਿਗੜਿਆ ਹੋਇਆ, ਉਹ ਦਹਿ ਦਿਸ ਚੱਲ ਚੱਲ ਹਾਂਡੇ, ਦਹਿ ਦਿਸ ਚੱਲ ਚੱਲ ਹਾਂਡੇ, ਦਸਾਂ ਦਿਸ਼ਾ ਵਿੱਚ ਉਹ ਭੱਜਦਾ ਹੈ, ਹਰ ਹਰ ਡਾਇਰੈਕਸ਼ਨ ਵਿੱਚ ਉਹ ਭੱਜਦਾ ਹੈ। ਮਾਇਆ ਦਾ ਵਿਗਾੜਿਆ ਹੋਇਆ ਮਨ ਹਰ ਪਾਸੇ ਦੌੜਦਾ ਹੈ, ਹਰ ਭੈੜ ਵੱਲ ਦੌੜਦਾ ਹੈ, ਹਰ ਵਾਸ਼ਨਾ ਵੱਲ ਦੌੜਦਾ ਹੈ, ਹਰ ਇੱਕ ਬੁਰਿਆਈ ਕਰਨ ਨੂੰ ਤੁਰਦਾ ਹੈ, ਮਾਇਆ ਦਾ ਵਿਗਾੜਿਆ ਹੋਇਆ ਮਨ। ਮੈਂ ਆਖਣਾ ਕੋਈ ਵਿਰਲਾ ਜਨਕ ਬਿਰਤੀ ਵਾਲਾ ਹੁੰਦਾ ਹੈ ਜਿਹੜਾ ਮਾਇਆ ਨੂੰ ਵੀ ਵਸ ਕਰ ਸਕੇ, ਕਾਬੂ ਕਰ ਸਕੇ, ਨਹੀਂ ਤੇ ਮਾਇਆ ਨਚਾਉਂਦੀ ਹੈ, ਮਨ ਨੂੰ ਪਜਾਉਂਦੀ ਹੈ ਦਸਾਂ ਦਿਸ਼ਾਵਾਂ ਚ। ਕਹਿੰਦੇ ਨੇ ਮਨੁਆ ਖਿਨ ਨਾ ਟਿਕੈ, ਇੱਕ ਖਿਨ ਇੱਕ ਰਤਾ ਵਰ ਵੀ ਨਹੀਂ ਟਿਕਦਾ ਮਾਇਆ ਦੇ ਹੱਥੀਂ ਵਿਕਿਆ ਮਨ। ਬਹੁ ਰੰਗੀ ਦਹਿ ਦਿਸ, ਦਿਸ ਤੋਂ ਭਾਵ ਹੈ ਦਿਸ਼ਾ, ਦਸੇ ਦਿਸ਼ਾ ਤੁਸੀਂ ਕਹੋਗੇ, ਦਸ ਕਿਹੜੀਆਂ ਹੋਈਆਂ, ਚਾਰ ਹੁੰਦੀਆਂ ਨੇ ਡਾਇਰੈਕਸ਼ਨ ਸੇ, ਆ ਦੋਵਾਂ ਦੇ ਵਿਚਕਾਰ ਵੀ ਇੱਕ ਦਿਸ਼ਾ ਆਉਂਦੀ ਹੈ, ਜਿਵੇਂ ਈਸਟ ਦੇ ਵੈਸਟ ਦੇ ਦਰਮਿਆਨ ਈਸਟ ਵੈਸਟ, ਨੌਰਥ ਔਰ ਸਾਊਥ ਦੇ ਦਰਮਿਆਨ ਨੌਰਥ ਸਾਊਥ ਹੋ ਗਏ। ਇਸ ਤਰ੍ਹਾਂ ਅੱਠ ਹੋ ਜਾਂਦੀਆਂ ਨੇ, ਇੱਕ ਉਤਲੀ ਡਾਇਰੈਕਸ਼ਨ ਉੱਤੇ ਨੂੰ ਜਾਂਦੀ, ਇੱਕ ਥੱਲੇ ਵਾਲੀ, ਇਸ ਤਰ੍ਹਾਂ ਦਸ, ਕਿਉਂਕਿ ਉੱਤੇ ਵਾਲੀ ਡਾਇਰੈਕਸ਼ਨ ਤੇ ਅਸੀਂ ਕਦੇ ਗਿਣੀ ਨਹੀਂ, ਜੋਗ੍ਰਾਫੀ ਉਹਨੂੰ ਨਹੀਂ ਗਿਣਦਾ, ਆਕਾਸ਼ ਵੱਲ ਨੂੰ ਜਾਂਦੀ ਤੇ ਧਰਤੀ ਦੇ ਅੰਦਰ ਨੂੰ ਜਾਣਦੀ, ਤੇ ਗੁਰਬਾਣੀ ਤੇ ਉਹ ਵੀ ਦੋ ਦਿਸ਼ਾ ਗਿਣਦੀ ਹੈ, ਤਾਂ ਦਸ ਦਿਸ਼ਾਵਾਂ ਨੇ ਗੁਰਬਾਣੀ ਅਨੁਸਾਰ, ਡਾਇਰੈਕਸ਼ਨ ਵੀ ਦਸ ਨੇ। ਤਾਂ ਕਹਿੰਦੇ ਨੇ ਦਸਾਂ ਦਿਸ਼ਾਵਾਂ ਵਿੱਚ ਮਨ ਦੌੜਦਾ, ਭਾਵ ਕੀ ਉਹ ਵਿਕਾਰ ਜੋ ਮਾਇਆ ਪੈਦਾ ਕਰ ਸਕਦੀ ਹੈ ਉਸੇ ਵਾਲੇ ਦੌੜੇਗਾ, ਜਿਹੜਾ ਵੀ ਵਿਕਾਰ ਮਾਇਆ ਪੈਦਾ ਕਰ ਸਕਦੀ ਹੈ ਉਸ ਵਿਕਾਰ ਵੱਲ ਇਹ ਮਾਇਆ ਵੇੜਾ ਮਨ ਦੌੜੇਗਾ, ਨਸੇਗਾ। ਤੇ ਹੁੰਦਾ ਕੀ ਹੈ, ਚੱਲ ਚੱਲ ਹਾਂਡੇ, ਆਪਾਂ ਕਹਿੰਦੇ ਸਰੀਰ ਨੂੰ ਹਾਂਡ ਪੈ ਗਈ, ਹਾਂਡ ਕੀ ਹੈ, ਥਕਾਵਟ ਪੈ ਗਈ, ਭਾਵ ਕੀ ਹੈ, ਭਟਕਦਾ ਸਰੀਰ ਤੇ ਸਰੀਰ ਨੂੰ ਹਾਂਡ ਪੈਂਦੀ ਹੈ, ਭਾਵ ਕੀ ਸਰੀਰ ਨੁਕਸਾਨ ਉਠਾਉਂਦਾ ਹੈ, ਇਹ ਸਰੀਰ ਭਟਕਦਾ ਹੈ, ਹਾਂਡੇ ਦਾ ਇੱਥੇ ਅਰਥ ਲਵਾਂਗੇ ਭਟਕਦਾ ਹੈ, ਭਟਕ ਭਟਕ ਕੇ ਦੁਖੀ ਹੁੰਦਾ ਹੈ, ਭਟਕ ਭਟਕ ਕੇ ਦੁਖੀ ਹੋਣਾ ਇਹ ਸਰੀਰ ਦੀ ਹਾਂਡ ਏ। ਹਾਂਡ ਲਫ਼ਜ਼ ਤੇ ਆਪਾਂ ਆਮ ਵਰਤਦੇ ਹਾਂ ਨਾ, ਬਹੁਤ ਤੁਰ ਲਏ ਕਿਸੇ ਦਿਨ ਕਿਸੇ ਦੇ ਸਰੀਰ ਨੂੰ ਹਾਂਡ ਪੈ ਗਈ, ਥੱਕ ਗਏ, ਹੰਡਿਆ ਤੇ ਹਾਂਡ ਤੋਂ ਅੱਗੋਂ ਬਣਿਆ ਡਿਫਰੈਂਟ ਵਰਲਡ ਹੈ। ਹਾਂਡ ਹੁੰਦੀ ਥਕਾਵਟ, ਕਹਿੰਦੇ ਨੇ ਸਰੀਰ ਥੱਕਦਾ ਹੈ, ਬਲ ਥੱਕਦਾ ਤੋਂ ਭਾਵ ਹੈ ਰੋਗੀ ਹੋ ਜਾਂਦਾ ਹੈ। ਸਮਝੋ ਹੁਣ ਦੱਸੀਏ ਕਿਵੇਂ, ਉਦਾਹਰਣਾਂ ਦੇ ਦੇਵਾਂ। ਮਾਇਆਧਾਰੀ ਮਨੁੱਖ ਪੈ ਗਈ ਆਦਤ ਵੈਬਦ ਪੀਣ ਦੀ, ਤੋਂ ਪੀ ਪੀ ਕੇ ਕੀ ਹੈ ਲਿਵਰ ਗਲ ਗਿਆ, ਪੇਟ ਖਰਾਬ ਹੋ ਗਿਆ, ਅਲਸਰ ਹੋ ਗਏ, ਤੋਂ ਸਰੀਰ ਹੰਡਿਆ ਹੈ, ਹਾਂਡ ਪਈ ਹੈ ਸਰੀਰ ਨੂੰ। ਪੀਂਦੇ ਨੇ ਸਿਗਰਟ, ਕੈਂਸਰ ਹੋ ਜਾਂਦੀ ਹੈ। ਇਹ ਥੋੜੀਆਂ ਵਹਿਬਤਾਂ ਨੇ, ਕੋਈ ਕੋਈ ਵਹਿਬਤ ਦੇਖ ਲਓ ਜਿਹੜੀ ਮਾਇਆ ਦੇ ਚਸਕਿਆਂ ਨਾਲ ਆਉਂਦੀ ਹੈ, ਗਲਤ ਪਾਸੇ ਜਿਹੜੀ ਲਹਿ ਜਾਂਦੀ ਹੈ, ਉਸ ਨਾਲ ਸਰੀਰ ਨੂੰ ਹਾਂਡ ਪੈਂਦੀ ਹੈ, ਸਰੀਰ ਦੁਖੀ ਹੁੰਦਾ ਹੈ ਪਟਕ ਪਟਕ ਕੇ। ਤਾਂ ਇੱਥੇ ਹਾਡੇ ਨਹੀਂ ਆਖਣਾ, ਕੀ ਆਖਾਂਗੇ? ਹਾਂਡੇ। ਹਾਂਜੀ,
ਗੁਰ ਪੂਰਾ ਪਾਇਆ ਵਡਭਾਗੀ, ਹਰ ਮੰਤਰ ਦੀਆ ਮਨ ਠਾਂਡੇ।
ਹੁਣ ਇਸ ਨੂੰ ਠਾਂਡੇ ਨਹੀਂ ਆਖਣਾ, ਕਿਉਂਕਿ ਇੱਥੇ ਠੰਡੀ ਦੀ ਗੱਲ ਹੀ ਨਹੀਂ ਹੈ, ਗਰਮ ਸਰਦ ਦੀ ਗੱਲ ਨਹੀਂ ਹੈ। ਇਹ ਲਫ਼ਜ਼ ਹੈ ਠਾਡੇ, ਠਾਡੇ ਠਾਡੇ ਦਾ ਮਤਲਬ ਹੁੰਦਾ ਖੜੋਣਾ, ਇੱਥੇ ਹੈ ਟਿਕ ਜਾਣਾ। ਮਨ ਖੜੋ ਜਾਏਗਾ ਜਾਂ ਮਨ ਟਿਕ ਜਾਏਗਾ? ਤੂੰ ਆਖਦੇ ਕੀ ਨੇ, ਗੁਰੂ ਪੂਰਾ ਪਾਇਆ ਵਡਭਾਗੀ, ਮੈਂ ਆਪਣੇ ਵੱਡੇ ਭਾਗਾਂ ਨਾਲ ਜਦੋਂ ਗੁਰੂ ਨੂੰ ਪਾ ਲਿਆ ਨਾ, ਗੁਰ ਪੂਰਾ ਪਾਇਆ ਵਡਭਾਗੀ, ਮੈਂ ਮੇਰੀ ਜਦੋਂ ਭਾਗ ਜਾ ਗਏ ਤੇ ਜਦੋਂ ਮੈਨੂੰ ਪੂਰਨ ਗੁਰੂ ਦੀ ਪ੍ਰਾਪਤੀ ਹੋਈ ਨਾ, ਤੇ ਫਿਰ ਕੀ ਹੋਇਆ, ਹਰੀ ਮੰਤਰ ਦੀ ਆ, ਗੁਰੂ ਨੇ ਮੈਨੂੰ ਨਾਮ ਮੰਤਰ ਦਿੱਤਾ। ਹਰੀ ਮੰਤਰ ਦਾ ਮਤਲਬ ਕੀ ਹੈ? ਹਰੀ ਦੇ ਨਾਮ ਦਾ ਮੰਤਰ, ਨਾਮ ਜਪਣ ਨੂੰ ਦਿੱਤਾ ਗੁਰੂ ਨੇ ਮੈਨੂੰ, ਤੇ ਨਾਮ ਜਪਣ ਦਾ ਸਦਕਾ ਮਨ ਠਾਡੇ, ਇਹ ਜਿਹੜਾ ਮਨ ਭੱਜਿਆ ਫਿਰਦਾ ਸੀ ਨਾ, ਇਹ ਖੜੋ ਗਿਆ, ਇਹ ਟਿਕ ਗਿਆ। ਇਹ ਜੋ ਮਨ ਭਟਕਦਾ ਫਿਰਦਾ ਸੀ, ਜਿਸ ਕਾਰਨ ਸਰੀਰ ਨੂੰ ਹਾਂਡ ਪੈਂਦੀ ਸੀ, ਇਹ ਮਨ ਹੁਣ ਖੜੋ ਗਿਆ, ਹੁਣ ਇਹ ਟਿਕ ਕੇ ਬਹਿ ਗਿਆ, ਹੁਣ ਇਹ ਭੱਜਦਾ ਨਹੀਂ। ਅੱਗੇ ਤੇ ਦਹਿ ਦਿਸ ਭੱਜਦਾ ਸੀ, ਹੁਣ ਇਹ ਮਨ ਭੱਜਦਾ ਨਹੀਂ। ਹੁਣ ਸਮਝ ਆਈ ਬੇਟੇ? ਹੁਣ ਇੱਥੇ ਠੰਡੇ ਨਹੀਂ ਕਵਾਂਗੇ, ਮਨ ਠੰਡਾ ਨਹੀਂ ਹੋ ਗਿਆ, ਮਨ ਖੜੋ ਗਿਆ, ਮਨ ਟਿਕ ਗਿਆ। ਅੱਗੇ ਮਨ ਟਪਾਈ ਰੱਖਦਾ ਸੀ, ਦੁਖੀ ਕਰੀ ਰੱਖਦਾ ਸੀ, ਹੁਣ ਮਨ ਅੰਦਰ ਹੀ ਟਿਕ ਕੇ ਬਹਿ ਗਿਆ। ਤੋ ਠਾਡਿਆ ਖੜਾ ਹੋ ਜਾਣਾ, ਖੜੋ ਜਾਣਾ, ਸਥਿਰ ਹੋ ਜਾਣਾ, ਟਿਕ ਜਾਣਾ, ਐਕਚੁਅਲੀ ਠਾਡੇ ਦਾ ਲਫ਼ਜ਼ ਹੁੰਦਾ ਖੜਾ ਹੋ ਜਾਣਾ। ਜੇ ਕਹੋਗੇ ਮਨ ਖੜੋ ਗਿਆ, ਤਦ ਵੀ ਠੀਕ ਹੈ, ਮਨ ਖੜੋ ਗਿਆ ਦਾ ਮਤਲਬ ਹੈ ਮਨ ਟਿਕ ਕੇ ਬਹਿ ਗਿਆ। ਉਹ ਤੇ ਠਾਂਡ ਹੈ। ਹਾਂਜੀ, ਉਹ ਹੈ ਠਾਂਡ ਪਾਈ, ਮੇਰੇ ਤਪਦੇ ਮਨ ਨੂੰ ਸ਼ਾਂਤੀ ਦਿੱਤੀ, ਉੱਥੇ ਠਾਂਡ ਹੀ ਹੈ, ਉੱਥੇ ਠਾਡ ਨਹੀਂ ਆਖਾਂਗੇ, ਔਰ ਉੱਥੇ ਬਿੰਦੀ ਲੱਗੀ ਵੀ ਹੋਏਗੀ, ਤੁਸੀਂ ਵੇਖੋਗੇ ਤੇ ਕਲੀਅਰ ਕਰਨ ਲਈ ਉੱਥੇ ਬਿੰਦੀ ਲੱਗੀ ਵੀ ਹੋਏਗੀ। ਠਾਂਡ ਨੂੰ ਠਾਡ ਕਦੇ ਨਹੀਂ ਲਿਖਿਆ ਸਤਿਗੁਰਾਂ ਨੇ। ਹਾਂਜੀ, ਦਰਮਾਂ ਦੇ ਠਾਡੇ, ਉੱਥੇ ਠਾਂਡੇ ਨਹੀਂ ਹੈ, ਉੱਥੇ ਠਾਡੇ ਹੈ, ਦਰਮਾਂ ਦੇ ਠਾਡੇ ਦਰਬਾਰ। ਹੇ ਪ੍ਰਭੂ, ਤੇਰਾ ਦਰ ਮੱਲੀ ਅਸੀਂ ਖੜੋਤੇ ਹਾਂ, ਤੇਰਾ ਦਰ ਮੱਲੀ ਅਸੀਂ ਖਲੋਤੇ ਹਾਂ। ਹਾਂਜੀ, ਹਾਂ ਦੱਸ। ਹਾਂਜੀ, ਪੜੋ ਅੱਗੇ।
ਰਾਮ ਹਮ ਸਤਿਗੁਰ ਲਾਲੇ ਕਾਂਡੇ ਰਹਾਓ,
ਰਾਮ ਹਮ ਸਤਿਗੁਰ ਲਾਲੇ ਕਾਂਡੇ। ਹੁਣ ਇਹ ਕਾਢੇ ਨਹੀਂ ਹੈ, ਤੋ ਇੱਥੇ ਸਤਿਗੁਰਾਂ ਨੇ ਬਿੰਦੀ ਲਾ ਕੇ ਵੀ ਦੱਸੀ ਹੈ, ਕਾਂਡੇ ਆਖਣਾ। ਕਾਂਡੇ ਦਾ ਮਤਲਬ ਹੈ ਅਖਵਾਉਂਦੇ ਆ। ਰਾਮ, ਹੇ ਰਾਮ, ਹਮ ਸਤਿਗੁਰ ਲਾਲੇ ਕਾਂਡੇ। ਲਾਲੇ ਦਾ ਮਤਲਬ ਹੈ ਗੁਲਾਮ, ਲਾਲੇ ਦਾ ਮਤਲਬ ਨੌਕਰ, ਗੁਲਾਮ। ਰਾਮ, ਹੇ ਰਾਮ, ਅਸੀਂ ਤੇ ਗੁਰੂ ਦੇ ਗੁਲਾਮ ਹੋ ਗਏ ਆ। ਕਾਂਡੇ, ਗੁਲਾਮ ਅਖਵਾਉਂਦੇ ਆ, ਕਾਂਡੇ ਅਖਵਾਉਂਦੇ ਹਾਂ, ਹੁਣ ਤੇ ਅਸੀਂ ਗੁਰੂ ਦੇ ਗੁਲਾਮ ਅਖਵਾਉਂਦੇ ਹਾਂ, ਗੁਰੂ ਦੇ ਨੌਕਰ ਅਖਵਾਉਂਦੇ ਹਾਂ। ਰਾਮ ਹਮ ਸਤਿਗੁਰ ਲਾਲੇ ਕਾਂਡੇ, ਸਤਿਗੁਰ ਗੁਰੂ ਦੇ, ਲਾਲੇ ਗੁਲਾਮ। हौ लाला लाले का जाया आउंदा ना, हौ लाला मैं गुलाम लाले का जाया, गुलाम दा ही पुत्तर हां, मेरा प्यो भी तेरा गुलाम सी है गुरु, मैं गुलाम दा ही पुत्तर मैं। हां जी,
हमरे मस्तक दाग दगाना, हम करज गुरु बो साडे
सांडे। इथे की है सांडे, हमरा मस्तक दाग दगाना, दाग दा मतलब होंदा है निशान। हुण पिछे गुलाम दी गल कीती ना कि हे गुरु असी ते तेरे गुलाम बन गए, तेरा एडा परउपकार साडे ते कि असी तेरा कर्ज चुका नहीं सके, असी हुण तेरे गुलाम बन गए, तू बहुत परउपकार कीता साडे ते हे गुरु, बड़ी तू किरपा कीती ते किरपा दा कर्जा असी चुका नहीं सकदे, किसे हालत विच ए कर्ज तेरा चुका नहीं सकदे गुरु, ते असी तेरे गुलाम बन गए, इसलिए कि चलो तेरी गुलामी करिए, कर्ज ते नहीं चुका सकदे, तेरे गुलाम हो जाइए, इस तरह कर्ज चुकाइए, कोई कुछ देन नू नहीं है पर तेरे गुलाम हो जाइए। ते हमरे मस्तक दाग दगाना, ते गुलामा दे पिछले समय च गुलामा दे पिट ते नंबर ला दंदे सन कि पता लगे फलाने मालक दा या मालक दा नां लिख दंदे सी, अज मैं पशुआं दे उत्ते नंबर लाई देना, शरीरां दे उत्ते निशानी लाउंदे ने, गर्म करके लोहा ते लाउंदे ने, निशान लग जांदा, एवें गुलामा दे बंदियां दे लाउंदे सी, जिहड़े जिहड़े मालक हुंदे सी ना, ते थले गुलाम हुंदा सी, उहनां दे उत्ते अपना नां गर्म करके लोहा पिछे चिपकांदे सन। हां, तो कहंदे ने कि हे गुरु मैं ते अपने मस्तक ते तेरे गुलाम होण दा निशान भी लवा लिया, हे गुरु मैं तेरा ही गुलाम हां और किसे दूसरे दा गुलाम नहीं, तो मैं तेरी गुलामी दा निशान भी अपने मस्तक ते लवा लिया। भाव की गुरु ने नहीं लाया, मैं लवाया है आके, तेरा कर्ज मैं कदे चुका नहीं सकता, जो पर उपकार कीता तू, जो दया कीती, नाम दी बख्शिश कीती, आनंद बख्शिया, मिलाप बख्शिया, तो हुण मैं ते तेरे दर दा गुलाम, मैं तेरा गुलाम, ते मैं ते निशानी भी लवा ली है तेरे गुलाम होण दी मथे ते। हमरे मस्तक दाग दगाना, दगाना दग दग करदे लोहे नाल दगाया जांदा है ए निशान, तो हमरे मस्तक दाग दगाना ए निशान लवाया है मैं। हम कर्ज गुरु बहु सांडे, सांडे हुंदा है इकट्ठा करना, हे गुरु मैं तेरा बहुत कर्ज इकट्ठा कर लिया सी, तू इन्नी कृपा करदा रहा है, इन्नी कृपा करदा रहा है, इस तरह मैं बड़ा कर्ज इकट्ठा कर लिया सी। हम कर्ज गुरु बहु सांडे, सांडे बड़ा ही कर्ज मैं इकट्ठा कर लिया सी, ते कर्ज मैं इस तरह चुका रहा हूं, मैं तेरा गुलाम, कर्ज चुकाया ते नहीं जा सकता पर मैं तेरा गुलाम हो गया, गुरु दा कर्ज कदे चुकाया नहीं जा सकता, और सारे कर्ज चुकाए जा सकते ने, दुनिया दे कर्ज चुका सकते, गुरु दी देन वापस उसकी देन दे इवज विच कुछ दे नहीं सकते, जो भी दईए वह नाम मात्र होएगा, कुछ नहीं होएगा। तो मां बाप दा कर्ज चुका सकते हो, मां बाप ने पालिया पलोसिया धन कमा के दे सकते हो, उन्हां दी सेवा कर सकते हो, कर्ज चुकया, दोस्तां मित्रां दा कर्ज चुका सकते हो, गुरु दा कर्ज कोई नहीं चुका सकता। गुरु जो बख्शिश करदा है, गुरु दी जो देन है, उसकी वापसी विच तुसी कुछ नहीं दे सकते। सांडे इकट्ठा करना, भाई मेरे सिर ते बड़ा कर्ज इकट्ठा हो गया सी गुरु दा, इन्नी कृपा कीती, बहुत बहुत कर्ज इकट्ठा हो गया मेरे सिर ते, तो मैं वापसी कुछ देन जोगा नहीं, तो मैं ते हे गुरु तेरा गुलाम हो गया, कि ए मन ए तन ए जिंद ए सब कुछ तेरा। हां जी,
पर उपकार पुन बो किया पाओ दूतर तार पराडे,
तो की सीगा जो गुरु ने ਇੰਨਾ ਕੁਛ ਦਿੱਤਾ ਸੇਵਕ ਨੂੰ ਜਿਹਦਾ ਸਦਕਾ ਸੇਵਕ ਗੁਲਾਮ ਹੋ ਗਿਆ। ਤੋ ਇੱਥੇ ਦੱਸ ਰਹੇ ਨੇ ਪਰ ਉਪਕਾਰ ਪੁੰਨ ਬਹੁ ਕੀਆ, ਗੁਰੂ ਨੇ ਮੇਰੇ ਤੇ ਬੜਾ ਪਰ ਉਪਕਾਰ ਕੀਤਾ ਸੀ, ਬੜੀ ਭਲਾਈ ਕੀਤੀ ਸੀ ਮੇਰੇ ਨਾਲ। ਪੁੰਨ ਬਹੁ ਕੀਆ, ਪੁੰਨ ਹੈ ਭਲਾਈ, ਪੁੰਨ ਕਰਨਾ, ਆਪਾਂ ਵੀ ਪੁੰਨ ਕਰਦੇ ਹਾਂ, ਕੀ ਹੈ ਭਲਾਈ ਕਰਨੀ। ਪਰ ਉਪਕਾਰ ਪੁੰਨ ਬਹੁ ਕੀਆ ਤੇ ਪਾਓ ਦੁੱਤਰ ਪਾਰ ਪਰਾਟੇ, ਪਾਓ ਦੁੱਤਰ ਪਾਓ ਏ ਪਵ ਤੋਂ, ਪਾਓ ਲਫਜ਼ ਆਇਆ ਪਵ ਤੋਂ, ਤੇ ਪਵ ਦਾ ਮਤਲਬ ਹੈ ਸੰਸਾਰ, ਸੰਸਾਰ ਸਾਗਰ। ਅੱਜ ਜਿਹੜਾ ਅੱਖਰ ਹੈ ਨਾ ਪਾਓ ਪੱਬਾ ਉੜੇ ਨਿਕੁੰਨਾ, ਇੱਥੇ ਪਾਓ ਡਰ ਨਹੀਂ ਹੈ, ਇਹ ਪਾਓ ਹੈ ਪਵ ਤੋਂ, ਤੇ ਪਵ ਦਾ ਅਰਥ ਹੁੰਦਾ ਹੈ ਸੰਸਾਰ। ਤੋ ਇੱਥੇ ਪਾਓ ਦਾ ਅਰਥ ਹੈ ਸੰਸਾਰ ਸਮੁੰਦਰ। ਪਾਓ ਦੁੱਤਰ, ਕਿਉਂ ਸੰਸਾਰ ਸਮੁੰਦਰ ਲਿਆ? ਤੋ ਅੱਗੇ ਲਿਖਿਆ ਤਾਰ ਪਰਾਡੇ, ਪਤਾ ਲੱਗ ਗਿਆ ਇੱਥੋਂ ਕਿ ਸੰਸਾਰ ਸਮੁੰਦਰ ਦੀ ਗੱਲ ਹੋ ਰਹੀ ਹੈ। ਤੋ ਪਰ ਉਪਕਾਰ ਪੁੰਨ ਬਹੁ ਕੀਆ, ਪਾਓ ਦੁੱਤਰ, ਇਹ ਜਿਹੜਾ ਸੰਸਾਰ ਸਮੁੰਦਰ, ਦੁੱਤਰ ਦਾ ਮਤਲਬ ਹੈ ਤਰਨਾ ਔਖਾ, ਦੁੱਤਰ ਤਰਨਾ ਔਖਾ। ਤੋ ਉਹ ਸੰਸਾਰ ਸਮੁੰਦਰ ਜੋ ਤਰਨਾ ਔਖਾ ਹੈ, ਮੁਸ਼ਕਲ ਹੈ, ਦੁੱਤਰ ਜੋ ਤਰਿਆ ਨਹੀਂ ਜਾ ਸਕਦਾ, ਜੋ ਆਮ ਮਨੁੱਖ ਤਰ ਨਹੀਂ ਪਾਉਂਦੇ। ਤੋ ਪਾਓ ਦੁੱਤਰ ਤਾਰ ਪਰਾਡੇ, ਪਰਾਡੇ ਪਾਰ ਪਏ, ਪਰਾਡੇ ਪਾਰ ਹੋ ਗਏ, ਪਾਰ ਚਲੇ ਗਏ, ਪਾਰ ਪਰਾਡੇ ਪਾਰਲੇ ਬੰਨੇ ਪਹੁੰਚ ਗਏ, ਪਾਰ ਚਲੇ ਗਏ। ਤੋ ਕਹਿੰਦੇ ਨੇ ਕਿ ਗੁਰੂ ਨੇ ਮੇਰੇ ਤੇ ਬੜਾ ਪਰਉਪਕਾਰ ਕੀਤਾ ਸੀ, ਬੜਾ ਹੀ ਪੁੰਨ ਕੀਤਾ ਸੀ ਗੁਰੂ ਨੇ ਮੇਰੇ ਤੇ। ਇਸ ਪੁੰਨ ਦਾ ਸਦਕਾ ਹੈ ਗੁਰੂ ਮੈਂ ਤੇਰਾ ਗੁਲਾਮ ਹੋਇਆ, ਕਿਉਂਕਿ ਕਰਜ਼ ਤੇਰਾ ਚੁਕਾ ਨਹੀਂ ਸਕਦਾ। ਤੇ ਹੋਰ ਕੀ ਵੱਡਾ ਉਪਕਾਰ ਤੇਰਾ, ਆ ਤੂੰ ਮੈਨੂੰ ਸੰਸਾਰ ਸਾਗਰ ਤੋਂ ਪਾਰ ਕਰਵਾ ਦਿੱਤਾ, ਪਾਉ ਦੁੱਤਰ ਪਾਰ ਪਰਾਡੇ, ਨਾਮ ਦੀ ਬਖਸ਼ਿਸ਼ ਕਰਕੇ ਸੰਸਾਰ ਸਮੁੰਦਰ ਤੋਂ ਪਾਰ ਲੰਘਵਾ ਦਿੱਤਾ ਮੈਨੂੰ, ਇਹ ਤੇਰੀ ਵੱਡੀ ਕਿਰਪਾ, ਇਹ ਤੇਰੀ ਵੱਡੀ ਬਖਸ਼ਿਸ਼।
ਜਿਨ ਕੋ ਪ੍ਰੀਤ ਰਿਦੇ ਹਰ ਨਾਹੀ ਤਿਨ ਕੂੜੇ ਗਾਂਡਨ ਗਾਡੇ,
ਜਿਨ ਕੋ ਪ੍ਰੀਤ ਰਿਦੇ ਹਰ ਨਾਹੀ। ਹੁਣ ਪਹਿਲੀ ਤੇ ਹਾਲਤ ਦੱਸੀ ਪਹਿਲੇ ਬੰਦ ਵਿਚ ਉਹਨਾਂ ਦੀ ਜਿਹੜੇ ਗੁਰੂ ਦੀ ਪੁੰਨ ਔਰ ਭੁਲਾਈ ਨੂੰ ਸਮਝਦੇ ਨੇ, ਉਹ ਕਹਿੰਦੇ ਨੇ ਅਸੀਂ ਤੇ ਕਰਜ਼ ਚੁਕਾ ਹੀ ਨਹੀਂ ਸਕਦੇ, ਲੇਕਿਨ ਮਨਮੁਖ ਵੀ ਹੈ। ਉਹਨਾਂ ਦੀ ਹੁਣ ਹਾਲਤ ਦੱਸਦੇ ਨੇ, ਜਿਨ ਕੋ ਪ੍ਰੀਤ ਹਿਰਦੇ ਹਰ ਨਾਹੀ, ਲੇਕਿਨ ਐਸੇ ਵੀ ਲੋਕ ਵਸਦੇ ਨੇ ਸੰਸਾਰ ਵਿਚ ਜਿਨ੍ਹਾਂ ਨੂੰ, ਜਿਨ੍ਹਾਂ ਦੇ ਹਿਰਦੇ ਵਿਚ ਨਾ ਗੁਰੂ ਲਈ ਨਾ ਪਰਮੇਸ਼ਰ ਲਈ ਕੋਈ ਪਿਆਰ ਹੀ ਨਹੀਂ। ਜਿਨ ਕੋ ਪ੍ਰੀਤ ਹਿਰਦੇ ਹਰ ਨਾਹੀ, ਹਰੀ ਲਈ ਪਰਮੇਸ਼ਰ ਲਈ ਕੋਈ ਪਿਆਰ ਹੀ ਨਹੀਂ। ਤਿੰਨ ਕੂਰੇ ਗਾਂਡਨ ਗਾਂਡੇ, ਤੂੰ ਇੱਥੇ ਗਾਡਨ ਗਾਡੇ ਵੀ ਨਹੀਂ ਕਹੋਗੇ, ਗਾਂਡਨ ਗਾਂਡੇ, ਰਿਸ਼ਤੇ ਗੰਢੇ ਹੋਏ ਨੇ, ਗਾਂਢਨ ਗਾਂਢੇ ਦਾ ਮਤਲਬ ਰਿਸ਼ਤੇ ਗੰਢੇ। ਹੁਣ ਵੇਖੀ ਦਾ ਨਾ ਅਸੀਂ ਵੀ ਰਿਸ਼ਤੇ ਗੰਢਦੇ ਹਾਂ ਗੁਰੂ ਨਾਲ, ਰਿਸ਼ਤੇ ਗੰਢਣੇ ਕੀ ਹੈ, ਵਿਖਾਵੇ ਕਰਨੇ ਕਿ ਅਸੀਂ ਬੜੇ ਭਗਤਾਂ, ਪਰ ਕਹਿੰਦੇ ਨੇ ਅੰਦਰੋਂ ਪਿਆਰ ਨਹੀਂ ਹੁੰਦਾ। ਇਹੀ ਦੱਸਿਆ ਨਾ ਕਿ ਮਨਮੁੱਖਾਂ ਨੂੰ ਅੰਦਰ ਪ੍ਰੀਤ ਕੋਈ ਨਹੀਂ, ਪਰ ਉੱਤੋਂ ਉੱਤੋਂ ਬੜੀ ਨੇੜਤਾ ਦੇ ਰਿਸ਼ਤੇ ਗੰਢਦੇ ਨੇ, ਉੱਤੋਂ ਉੱਤੋਂ ਵਿਖਾਵੇ ਬੜੀ ਨੇੜਤਾ ਦੇ ਕਰਦੇ ਨੇ ਕਿ ਬੜੇ ਗੁਰੂ ਕਰਦੇ, ਅਸੀਂ ਨੇੜਦੇ ਹਾਂ, ਪਰਮੇਸ਼ਰ ਨਾਲ ਬੜਾ ਪਿਆਰ ਕਰਦੇ ਹਾਂ। ਤੋ ਕੂੜੇ ਗਾਂਡਨ ਗਾਂਡੇ, ਕੂੜੇ ਆ ਝੂਠੇ, ਝੂਠੇ ਰਿਸ਼ਤੇ ਗੰਢੇ ਨੇ ਬਾਹਰ, ਝੂਠੇ ਵਿਖਾਵੇ ਦੇ ਰਿਸ਼ਤੇ, ਅੰਦਰੋਂ ਪਿਆਰ ਕੋਈ ਨਹੀਂ। ਫਿਰ ਪੜੋ ਤੁਕ ਨੂੰ, ਜਿਨ ਕੋ ਪ੍ਰੀਤ ਹਿਰਦੇ ਹਰ ਨਾਹੀ, ਹਿਰਦੇ ਵਿਚ ਪ੍ਰੀਤ ਤੇ ਕੋਈ ਨਹੀਂ ਉਹਨਾਂ ਨੇ ਤੇ ਕੂੜੇ, ਕੂੜੇ ਤੋਂ ਭਾਵ ਕੂੜੇ ਝੂਠੇ, ਕੂੜੇ ਗਾਂਢੇ ਨੇ ਗਾਂਢੇ ਐਵੇਂ ਝੂਠੇ ਮੂਟੇ, ਉੱਤੋਂ ਉੱਤੋਂ ਰਿਸ਼ਤੇ ਗੰਢੇ ਨੇ ਪਰਮਾਤਮਾ ਨਾਲ। ਉੱਤੋਂ ਉੱਤੋਂ ਬੜੇ ਵਿਖਾਵੇ ਦੇ ਰਿਸ਼ਤੇ ਨੇ ਪਰ ਅੰਦਰੋਂ ਪਿਆਰ ਤੇ ਕੋਈ ਨਹੀਂ। ਹਾਂਜੀ
ਜਿਉਂ ਪਾਣੀ ਕਾਗਜ਼ ਬਿਨਸ ਜਾਤ ਹੈ ਤਿਉਂ ਮਨਮੁਖ ਗਰਵ ਗਲਾਡੇ।
ਜਿਉਂ ਪਾਣੀ ਕਾਗਜ਼ ਬਿਨਸ ਜਾਤ ਹੈ, ਕਾਗਜ਼ ਦਾ ਮਤਲਬ ਹੈ ਕਾਗਜ਼। ਕਾਗਜ਼ ਪਾਣੀ ਵਿੱਚ ਪਿਆ ਬਿਨਸ ਜਾਂਦਾ ਹੈ, ਭਾਵ ਗਲ ਜਾਂਦਾ ਹੈ। ਬਿਨਸ ਜਾਤ ਹੈ, ਗਲ ਜਾਂਦਾ ਹੈ। ਕਾਗਜ਼ ਸਿੱਟ ਦਿਓ ਪਾਣੀ ਚ, ਸਮਾਂ ਪਾ ਕੇ ਗਲ ਜਾਏਗਾ। ਕਾਗਜ਼ ਪਾਣੀ ਚ ਸਿੱਟ ਦਈਏ, ਸਮਾਂ ਪਾ ਕੇ ਗਲ ਜਾਏਗਾ। ਜਿਉਂ ਪਾਣੀ ਕਾਗਜ਼ ਬਿਨਸ ਜਾਤ ਹੈ ਤਾਂ ਮਨਮੁਖ ਗਰਬ ਗਲਾਡੇ, ਗਲਾਡੇ ਗਲ ਜਾਂਦੇ ਨੇ। ਕਿੱਥੇ? ਗਰਭ ਦੇ ਵਿੱਚ। ਗਰਭ ਕੀ ਏ? ਆਪਣੇ ਹੰਕਾਰ ਵਿੱਚ। ਗਰਭ ਕੀ ਏ? ਹੰਕਾਰ ਵਿੱਚ। ਆਪਣੇ ਹੰਕਾਰ ਵਿੱਚ ਉਹ ਗਲ ਜਾਂਦੇ ਨੇ। ਆਪਣੇ ਹੰਕਾਰ ਵਿੱਚ ਉਹ ਗਲ ਜਾਂਦੇ ਨੇ, ਯੋਂ ਜਿਵੇਂ ਕਾਗਜ਼ ਪਾਣੀ ਚ ਗਲ ਜਾਂਦਾ ਹੈ। ਭਾਵ ਕਿਵੇਂ ਗਲ ਜਾਂਦੇ ਨੇ? ਆਤਮਾ ਗਲ ਜਾਂਦੀ ਏ, ਆਤਮਾ ਨਿਕੰਮੀ ਹੋ ਜਾਂਦੀ ਏ।
ਹਮ ਜਾਣਿਆ ਕਛੂ ਨਾ ਜਾਣ ਆਗੇ, ਜਿਉ ਹਰ ਰਾਖੇ ਤਿਉ ਠਾਡੇ।
ਹਮ ਜਾਣਿਆ ਕਛੂ ਨਾ ਜਾਣ ਆਗੇ, ਜਿਉ ਹਰ ਰਾਖੇ ਤਿਉ ਠਾਡੇ। ਠਾਡੇ ਦਾ ਮਤਲਬ ਹੈ ਖਲੋਤੇ ਹਾਂ, ਟਿਕੇ ਹਾਂ, ਖਲੋਤੇ ਹਾਂ। ਹਮ ਜਾਣਿਆ ਕਛੂ ਨਾ ਜਾਣੈ ਆ ਗਏ, ਨਾ ਹੁਣ ਤੱਕ ਅਸੀਂ ਆਪਣੀ ਹਾਲਤ ਹੁਣ ਤੱਕ ਜਾਣ ਪਾਏ। ਕਛੂ ਨਾ ਜਾਣੈ ਆ ਗਏ, ਨਾ ਅੱਗੇ ਕੀ ਹੋਣ ਵਾਲਾ ਹੈ ਕੁਛ ਜਾਣ ਸਕਦੇ ਹਾਂ। ਜਿਉਂ ਹਰੀ ਰਾਖੈ ਤਿਉਂ ਠਾਡੈ, ਜਿਵੇਂ ਪਰਮੇਸ਼ਰ ਨੇ ਰੱਖੇ ਉਵੇਂ ਅਸੀਂ ਟਿਕੇ ਹੋਏ ਹਾਂ। ਜਿਉਂ ਮਾਲਕ ਰੱਖਦਾ ਹੈ ਤਿਵੇਂ ਟਿਕੇ ਹੋਏ ਹਾਂ। ਇੱਥੇ ਠਾਡੇ ਟਿਕੇ ਹੋਏ। ਹਾਂਜੀ
ਹਮ ਭੂਲ ਚੂਕ ਗੁਰ ਕਿਰਪਾ ਧਾਰੋ, ਜਾਂ ਨਾਨਕ ਕੁਤਰੇ ਕਾਢੇ।
ਕਾਂਢੇ,
ਕਾਂਢੇ
ਹੁਣ ਕੁਤਰੇ ਕਾਢੇ ਨਹੀਂ ਹੈ, ਕਾਂਢੇ। ਨਾਨਕ ਕੁਤਰੇ ਕਾਂਢੇ, ਅਸੀਂ ਤੇ ਗੁਰੂ ਦੇ ਦਰ ਦੇ ਕੁੱਕਰ ਹਾਂ, ਕੁੱਕਰ ਅਖਵਾਉਂਦੇ ਹਾਂ। ਕਾਂਢੇ ਦਾ ਮਤਲਬ ਅਖਵਾਉਂਦੇ ਹਾਂ। ਕੀ ਆਖਦੇ ਨੇ? ਹਮ ਭੂਲ ਚੂਕ ਗੁਰ ਕਿਰਪਾ ਧਾਰੋ। ਪਿੱਛੇ ਸਾਡਾ ਜੀਵਨ ਕੀ ਸੀ ਸਾਨੂੰ ਕੋਈ ਪਤਾ ਨਹੀਂ, ਅੱਗੋਂ ਅਸੀਂ ਕੀ ਕਰਾਂਗੇ ਸਾਨੂੰ ਕੋਈ ਪਤਾ ਨਹੀਂ। ਜਿਵੇਂ ਤੂੰ ਸਾਨੂੰ ਰੱਖਦਾ ਹੈ ਤਿਵੇਂ ਅਸੀਂ ਰਹਿੰਦੇ ਹਾਂ। ਤੋ ਹਮ ਭੂਲ ਚੂਕ ਗੁਰ ਕਿਰਪਾ ਧਾਰੋ, ਜੋ ਭੁੱਲਾਂ ਸਾਤੋਂ ਹੋ ਰਹੀਆਂ ਨੇ ਅਚਨਚੇਤ, ਤੁਸੀਂ ਉਹ ਨਜ਼ਰ ਅੰਦਾਜ਼ ਕਰੋ ਕਿਰਪਾ ਕਰਕੇ। ਹਮ ਭੂਲ ਚੂਕ ਗੁਰ ਕਿਰਪਾ ਧਾਰੋ, ਕਿਰਪਾ ਕਰਕੇ ਸਾਡੀਆਂ ਭੁੱਲਾਂ ਚੁੱਕਾਂ ਬਖਸ਼ ਦਿਓ। ਜਨ ਨਾਨਕ ਕੁਤਰੇ ਕਾਂਢੇ, ਕਿਉਂਕਿ ਅਸੀਂ ਤੇ ਤੇਰੇ ਦਰ ਦੇ ਕੁੱਕਰ ਹਾਂ, ਤੇਰੇ ਦਰ ਦੇ ਕੁੱਕਰ ਅਖਵਾਉਂਦੇ ਹਾਂ। ਕਾਂਢੇ ਅਖਵਾਉਂਦੇ ਹਾਂ, ਕੁਤਰੇ ਹੈ ਕੁੱਕਰ, ਕੁੱਤੇ। ਜਿਵੇਂ ਕੁੱਤਾ ਹੁੰਦਾ ਹੈ, ਕਿੰਨਾ ਕੁੱਟ ਮਾਰ ਕੇ ਕੱਢ ਦਿਓ ਫਿਰ ਮਾਲਕ ਦੇ ਦਰ ਤੇ ਵਾਪਸ ਜਾਂਦਾ ਹੈ, ਸੋਟੇ ਮਾਰ ਕੇ ਕੱਢ ਦਿਓ ਫਿਰ ਉੱਥੇ ਹੀ ਜਾਂਦਾ ਹੈ। ਤੋ ਆਖਦੇ ਨੇ ਪਾਤਸ਼ਾਹ, ਅਸੀਂ ਤੇ ਇਉਂ ਕੁੱਕਰ ਹਾਂ ਤੇਰੇ ਦਰ ਦੇ। ਸਾਡੀਆਂ ਭੁੱਲਾਂ ਬਖਸ਼ ਦਿਓ, ਹੋਰ ਸਜ਼ਾ ਨਾ ਦਿਓ, ਭੁੱਲਾਂ ਬਖਸ਼ ਦਿਓ। ਅਸੀਂ ਤੇ ਤੇਰੇ ਦਰ ਦੇ ਕੁੱਕਰ ਹਾਂ, ਇੱਥੇ ਤੁਹਾਡੇ ਦਰ ਤੇ ਹੀ ਵਸਣਾ ਹੈ, ਇੱਥੇ ਵਸਣ ਦਿਓ। ਹਾਂਜੀ
ਗੌੜੀ ਪੂਰਬੀ ਮਹਿਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਪਰਿਆ, ਮਿਲਕ ਸਾਧੂ ਖੰਡਲ ਖੰਡਾ ਹੈ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰਲਿਵ ਮੰਡਲ ਮੰਡਾ ਹੈ, ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਰ ਡੰਡੋਤ ਪੁਨ ਵੱਡਾ ਹੈ, ਰਹਾਉ ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹੋਮੇ ਕੰਡਾ ਹੈ, ਜਿਉਂ ਜਿਉਂ ਚਲੇ ਚੁਬੇ ਦੁਖ ਪਾਵੇ, ਜਮ ਕਾਲ ਸਹਿ ਸਿਰ ਡੰਡਾ ਹੈ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਪਵ ਖੰਡਾ ਹੈ, ਅਬਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ ਪ੍ਰਭ ਤੇਰੇ, हर राख राख वड वड्डा है, या नानक नाम आधार टेक है, हर नामे ही सुख मंडा है।
आ एक तुक दा उच्चारण मैं उदो रोकिया नहीं, तुहानो जरा ख्याल करो सारे जाने, रहाओ दी तुके साकत हर साधना जानिया तेरा अंतर हाँ मैं कंडा है, हुण इसका ख्याल करो तुक दा सारे जाने। सारे ही आप कई बार गलत पढ़िया करते हैं इसनों, ये ते किथे किथे बिंदिया और किवें विश्राम लगता है, ज्यों ज्यों चलै नहीं आखना चलै, ज्यों ज्यों चलै जिवें जिवें असी तुरदे हां, जिवें जिवें जिंदगी विचों गुजरदे हां चलै, ज्यों ज्यों चलै ते फिर चुभै आखना, चुभै नहीं चुभै, की चुभदा है हौमें दा कंडा, तो उसनू चुभै आखना है, फिर चुभै नहीं है फिर चुभै, ज्यों ज्यों चलै। तुसी भी जरा ख्याल करना सारे इस वल, ज्यों ज्यों चलें चुभ है, चुभ है की चुभदा है कंडा, अहंकार दा कंडा, उसनू आख्या चुभ है, ज्यों ज्यों चलें चुभ है, फिर है दुख पावें असी दुख पाने हां, जिवें जिवें असी अहंकार लैके जीवन विच चलदे हां तिवें तिवें अहंकार दा कंडा चुभदा है, ते उस कंडे दी चोभ तो असी दुख पाने हां, ज्यों ज्यों चलें चुभ है दुख पावें जमकाल सहें असी सहने हां, जमकाल सहें जमा दा दुख सहने हां, सिर डंडा है जमा दा डंडा सिर ते उहदा जो दुख है असी सहने हां। इंज है कि नहीं सारा चलेगा ते हुण तुसी देखना सारा ए हुण चलेगा ना ते फिर वेखना। काम हां जी,
काम क्रोध नगर बहु फरिया मिल साधु खंडल खंडा है,
काम क्रोध नगर बहु फरिया मिल साधु खंडल खंडा है। नगर की है शरीर नगर, केड़ा नगर है ये साडा शरीर नगर, इस दी गल हो रही है, ये साडा शरीर भरिया पिया है कादे नाल विकारां नाल, ये साडा शरीर नगर पैड़ां नाल विकारां नाल भरिया है, काम क्रोध भावे कल्ले दो नहीं इहो जिहे सारे विकार, काम क्रोध लोभ मोहंकार अजिहे सारे विकारां नाल साडा शरीर नगर भरिया पिया है, काम क्रोध नगर बहु भरिया ते मिल साधु, ए साधु है गुरु साधु, मिल साधु गुरु नाल मिलके खंडल खंडा है टोटे टोटे कर देना, खंडल खंडा मतलब टुकड़े टुकड़े कर देना, ते साडा काम की है गुरु नाल मिलके विकारां दे तरिये उड़ा देने टोटे टोटे कर देने, ਇਹ ਗੁਰਮੁਖ ਦਾ ਕੰਮ ਹੈ ਕਿ ਗੁਰੂ ਦੀ ਸਿੱਖਿਆ ਪਾ ਕੇ ਆ ਜਿਹੜੇ ਵਿਕਾਰ ਅੰਦਰ ਇਕੱਠੇ ਕੀਤੇ ਨੇ ਇਹਨਾਂ ਨੂੰ ਟੁਕੜੇ ਟੁਕੜੇ ਕਰ ਦੇਣਾ, ਇਹਨਾਂ ਦਾ ਮਲੀਆ ਮੇਟ ਕਰ ਦੇਣਾ, ਖੰਡਲ ਖੰਡਾ ਹੈ ਟੋਟੇ ਟੋਟੇ ਕਰ ਦੇਣਾ, ਪਾ ਮਲੀਆ ਮੇਟ ਕਰ ਦੇਣਾ ਖਤਮ ਕਰ ਦੇਣਾ। ਆਖਿਆ ਕਾਮ ਕ੍ਰੋਧ ਨਗਰ ਭਾਵ ਭਰਿਆ ਮਿਲ ਸਾਧੂ ਖੰਡਲ ਖੰਡਾ ਹੈ, ਇਹ ਸਾਡਾ ਸਰੀਰ ਨਗਰ ਬੜੇ ਵਿਕਾਰਾਂ ਨਾਲ ਭਰਿਆ ਪਿਆ ਹੈ, ਗੁਰੂ ਸਾਧੂ ਨਾਲ ਮਿਲ ਕੇ ਅਸੀਂ ਇਹਨਾਂ ਵਿਕਾਰਾਂ ਦਾ ਨਾਸ਼ ਕਰ ਦੇਣਾ ਟੋਟੇ ਟੋਟੇ ਕਰ ਦੇਣਾ ਹੈ। ਹਾਂਜੀ,
ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ,
ਪੂਰਬ ਲਿਖਤ ਲਿਖੇ ਗੁਰ ਪਾਇਆ, ਪੂਰਬਲੇ ਚੰਗੇ ਭਾਗ ਜੋ ਲਿਖੇ ਸਨ ਸਾਡੇ ਮਸਤਕ ਤੇ ਉਹਨਾਂ ਚੰਗੇ ਭਾਗਾਂ ਕਰਕੇ ਗੁਰੂ ਪਾਈ ਦਾ ਏ, ਪੂਰਬ ਲਿਖਤ ਲਿਖੇ ਗੁਰ ਪਾਇਆ, ਗੁਰੂ ਪਾਈ ਦਾ ਕਿਵੇਂ ਪਾਈ, ਪੂਰਬਲੇ ਚੰਗੇ ਭਾਗ ਜਾਗਣ ਤਾਂ, ਪੂਰਬਲੇ ਚੰਗੇ ਕਰਮ ਜਾਗਣ ਤਾਂ, ਤੇ ਜੇ ਗੁਰੂ ਮਿਲ ਪਵੇ ਤੇ ਹੁੰਦਾ ਕੀ ਏ ਮਨ ਹਰ ਲਿਵ ਮੰਡਲ ਮੰਡਾ ਹੈ ਮਨ ਮਨ ਵਿੱਚ ਦੇਖਿਆ ਨੰਨੇ ਨੂੰ ਸਿਆਰੀ ਮਨ ਵਿੱਚ ਹਰ ਲਿਵ ਹਰੀ ਦੀ ਲਿਵ ਈਸ਼ਵਰ ਨਾਲ ਸੁਰਤ ਜੋੜਨੀ ਮੰਡਲ ਕੀ ਏ ਮੰਡਲ ਆਖਦੇ ਨੇ ਰੋਸ਼ਨੀ ਰੋਸ਼ਨੀ ਦਾ ਚੱਕਰ ਪ੍ਰਭਾ ਚੱਕਰ ਰੋਸ਼ਨੀ ਦਾ ਚੱਕਰ ਇਸ ਨੂੰ ਆਖਦੇ ਨੇ ਮੰਡਲ ਆ ਦੇਖੇ ਗੁਰੂ ਨਾਨਕ ਪਾਤਸ਼ਾਹ ਦੀ ਫੋਟੋ ਪਿੱਛੇ ਚੱਕਰ ਦਿਖਾਏ ਹੁੰਦੇ ਨੇ ਰੋਸ਼ਨੀ ਦੇ ਇਸ ਨੂੰ ਆਖੀਦਾ ਪ੍ਰਭਾ ਚੱਕਰ
ਕਰ ਸਾਧੂ ਅੰਜਲੀ
ਪਨਵਟਾ ਅਜੇ ਆਪਾਂ ਅਰਥ ਨਹੀਂ ਕੀਤੇ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲਿਵ ਮੰਡਲ ਮੰਡਾ ਹੈ ਮੰਡਾ ਸਜਾਇਆ ਹੋਇਆ ਮੰਡਪ ਸਜਾਈ ਹੋਈ ਸਟੇਜ ਮੰਡਪ ਹੁੰਦੀ ਹੈ ਮੰਡਾ ਸਜਾਇਆ ਸਜਾਵਟ ਸਜਾਇਆ ਹੋਇਆ ਤੋ ਕਹਿੰਦੇ ਨੇ ਜਿਸ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਉਸ ਦੀ ਲਿਵ ਪ੍ਰਭੂ ਨਾਲ ਲੱਗਦੀ ਹੈ ਤੇ ਫਿਰ ਉਹ ਲਿਵ ਦਾ ਸਦਕਾ ਇਹ ਜੋ ਮਨ ਹੈ ਨਾ ਇਸ ਦੇ ਵਿੱਚ ਅੰਦਰਲੀ ਜਾਗਰਤਾ ਰੋਸ਼ਨੀ ਇਸ ਦੀ ਸਜਾਵਟ ਬਣਦੀ ਹੈ ਮਨ ਰੋਸ਼ਨ ਹੋ ਜਾਂਦਾ ਹੈ ਅੰਦਰੋਂ ਗੁਰੂ ਦੀ ਕਿਰਪਾ ਦੁਆਰਾ ਅੰਦਰੋਂ ਮਨ ਰੋਸ਼ਨ ਹੋ ਜਾਂਦਾ ਹੈ ਮਨ ਸੁੰਦਰ ਹੋ ਜਾਂਦਾ ਹੈ ਸਜ ਜਾਂਦਾ ਹੈ ਉਸ ਰੋਸ਼ਨੀ ਨਾਲ ਉਸ ਦੈਵੀ ਰੋਸ਼ਨੀ ਨਾਲ ਹਾਂਜੀ
ਕਰ ਸਾਧੂ ਅੰਜਲੀ ਪੁਨ ਵੱਡਾ ਹੈ
ਕਰ ਸਾਧੂ ਅੰਜਲੀ ਪੁਨ ਵੱਡਾ ਹੈ ਅੰਜਲੀ ਕੀ ਹੈ ਅੰਜਲੀ ਉਂਝ ਤੁਸੀਂ ਸੰਸਕ੍ਰਿਤ ਦਾ ਲਫ਼ਜ਼ ਹੈ ਤੇ ਜੇ ਅੰਜਲੀ ਸੰਸਕ੍ਰਿਤ ਚ ਵੇਖੋ ਨਾ ਤੇ ਉਹਦਾ ਅਰਥ ਹੁੰਦਾ ਹੈ ਇੰਜ ਬੁੱਕ ਬੁੱਕ ਕਰਨੀ ਤਿੰਨ ਅਰਥ ਹੁੰਦੇ ਨੇ ਅੰਜਲੀ ਦੇ ਇੱਕ ਇਹ ਇੱਕ ਹੁੰਦਾ ਹੈ ਪ੍ਰਣਾਮ ਕਰਨਾ ਹੱਥ ਜੋੜ ਕੇ ਇੰਜ ਉੱਚੇ ਹੱਥ ਜੋੜ ਕੇ ਹੈ ਪ੍ਰਣਾਮ ਕਰਨਾ ਇਹ ਅੰਜਲੀ ਉਤਾਂ ਹੱਥ ਚੁੱਕ ਕੇ ਇਸ ਤਰ੍ਹਾਂ ਹੱਥ ਜੋੜ ਕੇ ਪ੍ਰਣਾਮ ਕਰਨਾ ਇਸ ਨੂੰ ਆਖਦੇ ਨੇ ਅੰਜਲੀ ਬਾਹਾਂ ਉਤਾਂ ਚੁੱਕ ਕੇ ਹੱਥ ਜੋੜ ਕੇ ਪ੍ਰਣਾਮ ਕਰਨਾ ਇਹ ਹੈ ਅੰਜਲੀ ਤੇ ਅੰਜਲੀ ਦਾ ਮਤਲਬ ਨਮਸਕਾਰ ਵੀ ਹੁੰਦਾ ਹੈ ਤੋ ਤਿੰਨੇ ਇਹ ਅਰਥ ਹੁੰਦੇ ਨੇ ਤੋ ਇੱਥੇ ਕੀ ਹੈ ਕਰ ਅੰਜਲੀ ਰੋਸ਼ਨੀ ਮਿਲਦੀ ਹੈ ਅੰਦਰਲੀ ਮਨ ਦੀ ਤੋ ਕਹਿੰਦੇ ਨੇ ਗੁਰੂ ਨੂੰ ਭਾਈ ਕਰ ਅੰਜਲੀ ਦੋਵੇਂ ਹੱਥ ਜੋੜ ਕੇ ਨਮਸਕਾਰ ਕਰ ਗੁਰੂ ਨੂੰ ਗੁਰੂ ਦੇ ਰਾਹੀਂ ਇਹ ਅੰਦਰਲਾ ਹਿਰਦੇ ਦਾ ਪ੍ਰਕਾਸ਼ ਹੁੰਦਾ ਹੈ ਮਨ ਦਾ ਪ੍ਰਕਾਸ਼ ਤੋ ਕਹਿੰਦੇ ਨੇ ਭਾਈ ਤੋ ਫਿਰ ਕੀ ਕਰ ਅੰਜਲੀ ਕਰ ਗੁਰੂ ਨੂੰ ਹੱਥ ਜੋੜ ਕੇ ਨਮਸਕਾਰ ਕਰ ਕਰ ਅੰਜਲੀ ਇਹ ਵੱਡਾ ਪੁੰਨ ਹੋਵੇਗਾ ਇਹ ਭਲਾਈ ਵਾਲਾ ਕਰਮ ਹੈ ਗੁਰੂ ਨੂੰ ਨਮਸਕਾਰ ਕਰਨੀ ਇਹ ਭਲਾਈ ਵਾਲਾ ਕੰਮ ਹੈ ਇਹ ਵੱਡਾ ਕੰਮ ਹੈ ਤੇਰੇ ਲਈ ਪੁੰਨ ਵਾਲਾ ਕੰਮ ਹੈ ਹਾਂਜੀ
ਕਰ ਡੰਡੋਤ ਪੁੰਨ ਵੱਡਾ ਹੈ
ਕਰ ਡੰਡੋਤ ਪੁੰਨ ਵੱਡਾ ਹੈ ਤੇ ਡੰਡੋਟ ਕੀ ਹੁੰਦਾ ਹੈ ਇੰਜ ਲੰਮੇ ਪੈ ਜਾਣਾ ਬਿਲਕੁਲ ਫਰਸ਼ ਤੇ ਲੰਮੇ ਪੈ ਕੇ ਸਤਿਕਾਰ ਕਰਨਾ ਕਿਸੇ ਪੁਰਸ਼ ਦਾ ਬਿਲਕੁਲ ਸਪਾਟ ਲੰਮੇ ਇਸ ਤਰ੍ਹਾਂ ਬਾਹਾਂ ਅੱਗੇ ਕਰਕੇ ਤੇ ਬਿਲਕੁਲ ਸਪਾਟ ਲੰਮੇ ਪੈ ਜਾਣਾ ਇਹ ਹੈ ਡੰਡੋਤ ਇਸ ਤਰ੍ਹਾਂ ਕਰਕੇ ਕਈ ਨਮਸਕਾਰ ਕਰਦੇ ਨੇ ਔਰ ਮੈਂ ਇੱਕ ਸੱਜਣ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਹਮਣੇ ਭਰੇ ਦੀਵਾਨ ਵਿੱਚ ਇਸ ਤਰ੍ਹਾਂ ਦੇਖਿਆ ਡੰਡੋਤ ਕਰਦਾ ਮੱਥਾ ਟੇਕਣ ਦੀ ਬਜਾਏ ਅੱਜਕੱਲ ਮੱਥਾ ਟੇਕ ਦੇਣਾ ਮੈਂ ਪਹਿਲੀ ਵਾਰੀ ਵੇਖਿਆ ਉਹ ਸੱਜਣ ਡੰਡੋਤ ਕਰਦਾ ਪਰਿਸੰਗਤ ਵਿੱਚ ਦੀਵਾਨ ਸੱਜਿਆ ਸੀ ਸਾਊਥ ਆਫ ਦੀ ਗੱਲ ਹੈ ਬੜੇ ਸਾਲ ਪਹਿਲਾਂ ਦੀ ਕਈ ਵਾਰੇ ਹੋ ਗਏ ਉਹ ਆਇਆ ਤੇ ਉਸ ਆ ਕੇ ਸਿੱਧੀ ਡੰਡੋਤ ਕੀਤੀ ਤੇ ਲੋਕ ਦੇ ਹੱਸਣ ਕਈ ਮੁਸ਼ਕਲੀਆਂ ਹੱਸਣ ਕਈ ਵੇਖਣ ਸਾਰੇ ਵੀ ਇਹ ਕੀ ਤਮਾਸ਼ਾ ਹੋ ਰਿਹਾ ਲੇਕਿਨ ਉਹ ਤੇ ਵਿਚਾਰਾ ਹੋ ਸਕਦਾ ਹੈ ਉਸ ਪ੍ਰੇਮ ਨਾਲ ਹੀ ਕੀਤਾ ਹੋਵੇ ਸਤਿਕਾਰ ਵਾਲੀ ਗੱਲ ਹੈ ਕਿਉਂਕਿ ਇੱਥੇ ਡੰਡੋਤ ਦੀ ਗੱਲ ਹੈ ਤੋ ਮੈਂ ਸਮਝ ਦੱਸਾਂ ਕਿ ਕੀ ਕਰ ਰਿਹਾ ਇਹੀ ਹੈ ਡੰਡੋਤ ਸਤਿਕਾਰ ਹੈ कर डंडौत पुन वड्डा है। तो गुरु नु डंडौत करनी, गुरु नु नमस्कार करनी, तो कहते ने बड़ा भलाई वाला काम है। हाँ जी,
साकत हर रसाधना जानिया तिन अंतर होमे कंडा है।
हुन साकत दी गल आख रहे ने, साकत कौन है? रब नालो टुटिया है। जड़ा रब नालो दूरी ते होवे, रब नालो टुटिया होवे, उनु आखीदा साकत। जिसनु प्रभु प्रति बिल्कुल कोई श्रद्धा नहीं, वो साकत है। ते कहिंदे ने